ओंकार सतनाम करता पुरख निरभाव निर्वैर अकाल मूरत अजूनी सैभं गुर प्रसाद जप आद सच जोगाद सच खैपी सच नानक खुशी भी सच जब लो नहीं भाग लेलार उदय जब लो नहीं भाग लेलार उदय तब लो भरम ते फिरते बहुत आयो कल घोर समुद्र में बूढ़त थे कब हो मिट है नहीं रे पछतायो तत विचार या है मथुरा जग तारण को अवतार बनायो जपयो जिन अर्जुन देव गुरु फिर संकट जोन गर्भ ना आयो जपयो जिन अर्जुन देव गुरु फिर संकट जोन गर्भ ना आयो दोए कर जोड़ मांगो एक दाना साहिब तुठे पावा सास सास नानक आराधे आठ पहर गुण गावा ना हों जति सती नहीं पड़या मूर्ख मुगदा जन्म भया मूर्ख मुगदा जन्म भया परणवत नानक तिन की शरणा जिन तू नाही विसरिया परणवत नानक तिन की शरणा जिन तू नाही विसरिया परम सम्मान योग चवर शतर तख्त दे मालक साहिब सतगुरु गुरु ग्रंथ साहिब सच्चे पातशाह जी दी चरण शरण विच एकत्र होए बैठे गुरु सवारे सत संगी जनो, अज शहीदां दे सरताज बाणी दे बोहित निम्रता दे पुंज गुरु ग्रंथ साहिब जी दे रचनहारे हरमंदर साहिब जी दे उसरिये और तपदे हुए अंदर नू ठंड पाण वाले धन गुरु अर्जुन देव सच्चे पातशाह उन्हां दा शहादत वाला दिन और उन्हां दे पावन पवित्र जीवन नू आपां वाचन दा यतन करांगे। आप जितने भी गुरु चरण शरण विच एकत्र होए हो अंदर नू टिका के धन गुरु अर्जुन देव सच्चे पातशाह जी दे चरणां दी टेक लईए और बेनती करिए कृपालू सतगुरु जी आप विच वरतो, सानू कहण वालियां नू भी अंदर दा टिका बख्शो, सुन वालियां दे अंदर नू भावना शरदा नाल सरोत बख्शो और आप विच वरत के प्रेम भावना नाल अपने पवित्र जीवन दी शहादत दी और बाणी दी विचार आप ही करा लवो। साध संगत बख्शो आसीस, गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु अर्जुन देव सच्चे पातशाह जी महाराज हजूर दे पावन पवित्र जीवन नू जदो आपां पढ़ने हैं ते धन गुरु नानक साहिब कृपालू जी ने जो अपनी मुबारक रसना तो जपजी साहिब जी दी पहली पौड़ी दी संपूर्णता ते सच्यार बन वास्ते केड़े दो गुणा नू धारण करना पैंदा है उस दा जिक्र कीता ते धन गुरु अर्जुन देव सच्चे पातशाह जी ने ए दो शब्द पूरा जीवन अपने सामने रख के इन्हां नू कमा के सानू दस दिता के उस गुरु नानक साहिब जी दे पहले सबक उते पहरा दईए ते तत्ती तवी ते बैठ के भी अंदर दा खेड़ा कदी खत्म नहीं हुंदा। ओ शब्द केड़े ने? आप जी जपजी साहिब दी बाणी पढ़ देखो, पहली पौड़ी दियां अखीरलियां तुकां असल विच गुरमत विद दे पांधी दी मंजिल ने। सिखी कमाण वाले दा अखीरला जो मुकाम है ओ है सच्यार होना, जिस नू गुरु गोबिंद सिंह कृपालू जी ने खालसा शब्द क्या है। सच्यार और खालसा दे अर्थ कदी करके देखिए ते दोनों अर्थ बड़े नेड़े टुकदे। धन गुरु नानक साहिब कृपालू जी ने अपनी अमृत बाणी दे विच सब तो पहली पौड़ी ते साडी जो मंजिल सिख दी मिथी ओ ए सी के किव सच्यारा होई है, किव कूड़ा टुटै पाल। ते गुरु नानक साहिब ने दो शब्दां नू कमाण वास्ते क्या कह लगे, दो शब्द कमा लें ते सच जानी तू सिख भी बन जाएगा, सच्यार भी बन जाएगा, तू भगत भी बन जाएगा, तू संत भी बन जाएगा। ते गुरु नानक साहिब कहंदे ने तू अत दा प्रभु प्यारा भी बन जाएगा। वो दो शब्द की ने? सब तो पहले शब्द ने ते सच जानो साडी जिंदगी दी अखीर भी इन्हां शब्दां नाल हुंदी है। वो शब्द दो ने, किव सच्यारा होई है, किव कूड़ा टुटै पाल। ते गुरु नानक साहिब कहन लगे हुक्म रजाई चलना। देखो एते हुक्म रजाई कहना शब्द नहीं, लिखना शब्द नहीं, चलना दा अखरी अर्थ है अपनी जिंदगी दे विच हुक्म ते रजा नू तू कमा ले। हुक्म रजा अनुसार उस जिंदगी नू ढाल लेना, एदे अनुसार चलना ही असल विच सिखी है। ਹੁਣ ਹੁਕਮ ਤੇ ਰਜ਼ਾ ਜਦੋਂ ਦੋ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ ਤੇ ਕਈ ਵਾਰੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਦੇ ਹਾਂ ਕਿ ਰਜ਼ਾ ਜਾਂ ਹੁਕਮ ਦਾ ਸੰਬੰਧ ਕਿਸੇ ਦੁਖਾਂਤ ਨਾਲ ਹੈ ਕਿ ਭਾਣੇ ਦਾ ਸੰਬੰਧ ਕਿਸੇ ਅਜੀਬੋ ਗਰੀਬ ਘਟਨਾ ਨਾਲ ਹੈ ਜਿਹੜੀ ਘਟਨਾ ਸਾਨੂੰ ਦੁੱਖ ਦੇ ਕੇ ਚਲੀ ਜਾਏ ਨਹੀਂ ਰਜ਼ਾ ਤੇ ਭਾਣਾ ਹੁਕਮ ਸ਼ਬਦ ਇਹ ਸਿੱਖ ਦੀ ਜ਼ਿੰਦਗੀ ਦਾ ਅਹਿਮ ਅੰਗ ਨੇ ਭਾਵੇਂ ਇਹਦੇ ਕੋਲ ਅੱਤ ਦਾ ਸੁੱਖ ਹੋਵੇ ਤਾਂ ਵੀ ਹੁਕਮ ਤੇ ਰਜ਼ਾ ਨੂੰ ਕਬੂਲ ਕੇ ਚੱਲਦਾ ਹੈ ਤੇ ਜੇ ਇਹਦੇ ਤੇ ਅੱਤ ਦੀ ਮੁਸੀਬਤ ਆ ਪਵੇ ਤੇ ਤਾਂ ਵੀ ਸਾਈਂ ਦੇ ਹੁਕਮ ਤੇ ਰਜ਼ਾ ਨੂੰ ਸਤ ਬਚਨ ਕਰਕੇ ਮੰਨਦਾ ਹੈ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਦੋ ਸ਼ਬਦ ਕਹਿ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਵਿੱਚ ਹੀ ਹੁਕਮ ਨੂੰ ਮੰਨਣ ਦੀ ਗੱਲ ਕਰਦਿਆਂ ਸਾਹਿਬ ਨੇ ਕਿਹਾ ਕਿ ਜੋ ਤੁਧ ਭਾਵੈ ਸਾਈ ਭਲੀ ਕਾ। ਇਹਦਾ ਮਤਲਬ ਇਹ ਹੁਕਮ ਮੰਨਣਾ ਰਜ਼ਾ ਵੀ ਚੱਲਣਾ। ਧੰਨ ਗੁਰੂ ਅਰਜੁਨ ਦੇਵ ਜੀ ਹੁਕਮ ਮੰਨਣ ਵਿੱਚ ਰਜ਼ਾ ਮੰਨਣ ਵਿੱਚ ਭਾਣੇ ਮੰਨਣ ਵਿੱਚ ਆਖੀਰਲੀ ਖੱਦ ਨੇ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਸਾਹਿਬ ਜੀ ਨੇ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੇ ਅਸੀਂ ਦੁੱਖ ਨੂੰ ਆਮ ਤੌਰ ਤੇ ਕਹਿੰਦੇ ਹਾਂ ਰੱਬ ਦੀ ਕਰੋਪੀ, ਮੁਸੀਬਤ ਆਪ ਹੈ ਕਹਿੰਦੇ ਹਾਂ ਰੱਬ ਸਾਡਾ ਵੈਰੀ, ਘਰ ਵਿੱਚ ਕਿਤੇ ਗਰੀਬੀ ਆ ਜਾਏ ਤੇ ਸ਼ਬਦ ਵਰਤਨੇ ਆ ਰੱਬ ਨੇ ਸਾਡੇ ਨਾਲ ਵੈਰ ਕਮਾਇਆ। ਪਰ ਗੁਰੂ ਕੇ ਸਿੱਖੋ ਪਹਿਲਾ ਲੈਸਨ ਹੀ ਹੁਕਮ ਰਜ਼ਾ ਹੈ। ਤੇਰੇ ਘਰ ਦੁੱਖ ਆ ਜਾਏ, ਤੇਰੇ ਘਰ ਕੰਗਾਲਤਾ ਆ ਜਾਏ, ਤੇਰੇ ਘਰ ਗਰੀਬੀ ਆ ਜਾਏ, ਤੇਰੇ ਘਰ ਮੌਤ ਸੱਦਾ ਦੇ ਦੇ, ਕਦੀ ਰੱਬ ਨੂੰ ਉਲਾਮਾ ਨਾ ਦੇਈ ਕਿਉਂਕਿ ਬਾਬਾ ਜੀ ਨੇ ਸਭ ਕੇ ਸੁਖਾਇਆ ਹੈ। ਕਹਿਣ ਲੱਗੇ ਕੇਤਿਆਂ ਦੁੱਖ ਭੂਖ ਸਦ ਮਾਰ, ਪਰ ਇੱਥੇ ਉਲਾਮਾ ਕੋਈ ਨਹੀਂ ਪਿਆਰਿਓ, ਇੱਥੇ ਰੱਬ ਦੇ ਸਾਹਮਣੇ ਕੋਈ ਗਿਲਾ ਸ਼ਿਕਵਾ ਨਹੀਂ। ਕੇਤਿਆਂ ਦੁੱਖ ਭੂਖ ਸਦ ਮਾਰ ਤੇ ਬਾਬਾ ਜੀ ਕਹਿਣ ਲੱਗੇ ਇਹ ਭੇ ਦਾਤ ਤੇਰੀ ਦਾਤਾਰ, ਦੁੱਖ ਭੁੱਖ ਕੰਗਾਲਤਾ ਮੌਤ ਹੇ ਮੇਰੇ ਪਿਆਰੇ ਪ੍ਰਭੂ ਜੀ ਇਹ ਵੀ ਤੇਰੀ ਦਾਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਮੈਂ ਦੋ ਕੁ ਪ੍ਰਮਾਣ ਆਪ ਨਾਲ ਹੋਰ ਸਾਂਝੇ ਕਰਨੇ ਚਾਹਨਾ। ਆਪ ਜੀ ਬਚਨ ਪੜ੍ਹ ਦੇਖੋ, ਮਾਂਝ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦੋ ਸ਼ਲੋਕ ਨੇ। ਹਜ਼ੂਰ ਦੀ 19 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਇਹ ਅਸੀਂ ਅੱਗੇ ਜਾ ਕੇ ਵਿਚਾਰਾਂਗੇ। ਕਿਉਂਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਕੇਵਲ ਸ਼ਹਾਦਤ ਨਹੀਂ, ਅਸੀਂ ਸੰਪੂਰਨ ਜੀਵਨ ਨੂੰ ਵਾਚਣ ਦਾ ਯਤਨ ਕਰਾਂਗੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਾਂਝ ਕੀ ਵਾਰ ਵਿੱਚ ਦੋ ਅੰਮ੍ਰਿਤ ਬਚਨ ਨੇ। ਆਮ ਤੌਰ ਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਪਨਪਦੇ ਨੇ ਕਿ ਸਿੱਖੀ ਦਾ ਸੰਬੰਧ ਕੇਵਲ ਸਰੀਰ ਦੇ ਸੁੱਖਾਂ ਨਾਲ ਹੈ, ਸਿੱਖੀ ਦਾ ਸੰਬੰਧ ਕੇਵਲ ਪਦਾਰਥਾਂ ਨਾਲ ਹੈ, ਸਿੱਖੀ ਦਾ ਸੰਬੰਧ ਕੇਵਲ ਦਾਤਾਂ ਖੰਡਾਂ ਦੇ ਨਾਲ ਹੈ। ਪਰ ਜਿਹੜੀ ਮੰਜ਼ਿਲ ਮੇਰੇ ਬਾਬੇ ਨਾਨਕ ਸਤਿਗੁਰੂ ਜੀ ਨੇ ਸਾਡੀ ਮੇਹ ਦਿੱਤੀ ਹੈ ਪਿਆਰਿਓ, ਉੱਥੇ ਕੇਵਲ ਸੁੱਖ ਨਹੀਂ, ਅੱਤ ਦੇ ਦੁੱਖ ਵਿੱਚ ਵੀ ਗੁਰੂ ਦਾ ਲੜ, ਗੁਰੂ ਦਾ ਪੱਲਾ, ਗੁਰੂ ਦਾ ਅੰਚਲ ਪਕੜ ਕੇ ਸ਼ੁਕਰ ਵੀ ਜੁੜੇ ਰਹਿਣਾ, ਅਸਲ ਵਿੱਚ ਇਹ ਸਿੱਖੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਪਹਿਲਾ ਸ਼ਲੋਕ ਹੈ ਕਿ ਹੇ ਪ੍ਰਭੂ ਜੇ ਤੂੰ ਇਤਨਾ ਕੁ ਸੁੱਖ ਮੇਰੀ ਝੋਲੀ ਵਿੱਚ ਪਾ ਦੇ ਕਿ ਜਿਤਨੇ ਸੰਸਾਰ ਦੇ ਪਾਣੀ ਦੇ ਦਰਿਆ ਭਰ ਕੇ ਵਗਦੇ ਨੇ ਇਹ ਪਾਣੀ ਦੀ ਥਾਂ ਤੇ ਅੰਮ੍ਰਿਤ ਵਰਗਾ ਦੁੱਧ ਬਣ ਜਾਏ। ਕਹਿਣ ਲੱਗੇ ਜਿਹੜੇ ਪਹਾੜਾਂ ਦੇ ਵਿੱਚੋਂ ਚਸ਼ਮੇ ਨਿਕਲਦੇ ਨੇ ਪਾਣੀ ਦੇ, ਇਹ ਘਿਓ ਬਣ ਬਣ ਕੇ ਬਾਹਰ ਨਿਕਲ, ਤੇ ਜਿਸ ਜ਼ਮੀਨ ਤੇ ਮੈਂ ਬੈਠਣਾ ਵਾ ਇਸ ਜ਼ਮੀਨ ਦੀ ਮਿੱਟੀ ਵੀ ਮੇਰੇ ਵਾਸਤੇ ਮਿੱਠੀ ਸ਼ੱਕਰ ਬਣ ਜਾਏ। ਖੇ ਪ੍ਰਭੂ ਲੋਕ ਜਿਸ ਪਹਾੜ ਤੇ ਸੈਰ ਕਰਦੇ ਨੇ ਮੇਰੇ ਲਈ ਤੂੰ ਪਹਾੜ ਸੋਨੇ ਤੇ ਚਾਂਦੀ ਦੇ ਬਣਾ ਦੇ, ਇਹਨਾਂ ਪਹਾੜਾਂ ਦੇ ਵਿੱਚ ਹੀਰੇ ਮੋਤੀ ਜੜੇ ਹੋਣ। ਪਰ ਹੇ ਮਾਲਕਾ ਨਦੀਆਂ ਦੁੱਧ ਦੀਆਂ ਪ੍ਰਾਪਤ ਕਰਕੇ, ਚਸ਼ਮੇ ਘਿਓ ਦੇ ਪ੍ਰਾਪਤ ਕਰਕੇ ਮਿੱਟੀ ਸਾਰੀ ਮਿੱਠੀ ਸ਼ੱਕਰ ਬਣਾ ਦੇਵੇਂ। ਜੇ ਤੂੰ ਪਹਾੜ ਸੋਨੇ ਚਾਂਦੀ ਦੇ ਬਣਾ, ਹੀਰੇ ਮੋਤੀ ਮੇਰੀ ਝੋਲੀ ਵਿੱਚ ਪਾ ਦੇ, ਪਰ ਮੇਰੀ ਇਹਦੇ ਨਾਲ ਤ੍ਰਿਪਤੀ ਨਹੀਂ, ਮਤ ਸਮਝੋ ਇੱਥੇ ਤ੍ਰਿਸ਼ਨਾ ਨਹੀਂ। ਕਹਿੰਦੇ ਨੇ ਜੇ ਇਹ ਚਲਕਾਰੇ ਦੇ ਕੇ ਤੁਸੀਂ ਕਹੋ ਕਿ ਤੁਹਾਡੇ ਅੰਦਰ ਨੂੰ ਪੂਰਨ ਟਿਕਾ ਮਿਲਿਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਲਕਾ ਨਹੀਂ, ਮੇਰੇ ਅੰਦਰ ਨੂੰ ਕੇਵਲ ਇੱਕ ਹੀ ਚਾਹ ਹੈ, ਭਾਵੇਂ ਸੋਨੇ ਦੇ ਪਹਾੜ ਦੇ ਦੇ, ਤੇਰੀ ਬੰਦਗੀ ਤੋਂ ਬਿਨਾਂ ਮੇਰੇ ਅੰਦਰ ਨੂੰ ਟਿਕਾ ਨਹੀਂ। ਇਹ ਅੱਤ ਦਾ ਸੁੱਖ ਹੈ। ਮੈਂ ਸਿਰਫ ਅਰਜ਼ ਕਰਨੀ ਪਾਣਾ ਕੀ, ਰਜ਼ਾ ਕੀ, ਹੁਕਮ ਕੀ। ਤੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਜ਼ਿੰਦਗੀ ਇਸ ਨੂੰ ਮੰਨਿਆ ਹੈ। ਬਾਬਾ ਨਾਨਕ ਜੀ ਦੇ ਬਚਨ ਪੜ੍ਹਨੇ ਆ ਕਿ ਨਦੀਆਂ ਹੋਵੇ ਧੇਣਵਾ, ਧੇਣ ਦਾ ਅਖਰੀ ਅਰਥ ਹੁੰਦਾ ਗਊ, ਧੇਣਵਾ ਬਹੁ ਵਚਨ ਹੈ ਕਿ ਜਿਤਨੇ ਪਾਣੀ ਦੀਆਂ ਨਦੀਆਂ ਦਰਿਆ ਨੇ ਇਹ ਧੇਣਵਾ ਦਰ ਤੇ ਦੁੱਧ ਬਣ ਜਾ। ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਕੀਓ। ਸੁੰਮ ਦਾ ਅਰਥ ਇਥੇ ਚਸ਼ਮੇ ਹੈ, ਸੁੰਮ ਦਾ ਅਰਥ ਇਥੇ ਸਮੁੰਦਰ ਨਹੀਂ। ਪਾਣੀ ਦੇ ਚਸ਼ਮੇ ਦੁੱਧ ਘਿਓ ਬਣ ਜਾਣ। ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਕੀਓ। ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਨਾ ਰੂਪਾ ਹੋਵੇ, ਉਪਰ ਲਾਲ ਜੜਾਓ। ਪਰ ਕਿਰਪਾ ਕਰੀ ਇੰਨਾ ਕੁਝ ਲੈ ਕੇ, ਪੀ ਤੂੰ ਹੈ ਸਾਲਾਹਣ ਆਖਣ ਲਹਿ ਨਾ ਚਾਹੋ। ਆਪਣੀ ਸਲੋਹਤਾ, ਆਪਣੇ ਸਿਮਰਨ ਦੀ ਦਾਤ ਮੇਰੀ ਝੋਲੀ ਵਿੱਚ ਪਾਇਓ। ਗੁਰਮੁਖੋ, ਅਸੀਂ ਕਈ ਵਾਰੀ ਸੋਚਾਂਗੇ ਵੀ ਇਹੋ ਜਿਹਾ ਬੰਦਾ ਤਾਂ ਆਪੇ ਬੰਦਗੀ ਕਰੇਗਾ ਜਿਹਦੇ ਘਰ ਵਿੱਚ ਦੁੱਧ ਦੀ, ਘਿਓ ਦੀ, ਸੋਨੇ ਦੀ, ਹੀਰੇ ਦੀ, ਮੋਤੀ ਦੀ, ਪਦਾਰਥਾਂ ਦੀ ਕਮੀ ਨਹੀਂ, ਤੇ ਉਹ ਤਾਂ ਚੁੱਪ ਕਰਕੇ ਏਸੀ ਕਮਰੇ ਵਿੱਚ ਬੈਠ ਕੇ ਰੱਬ ਦਾ ਸ਼ੁਕਰ ਕਰੇਗਾ ਹੀ ਨਾ, ਕਿਉਂਕਿ ਉਹਨੂੰ ਦਾਤਾਂ ਮਿਲੀਆਂ ਨੇ। ਜਿਹੜਾ ਅਗਲਾ ਸ਼ਲੋਕ ਹਜ਼ੂਰ ਦਾ ਪੜ੍ਹਿਆ, ਕਹਿਣ ਲੱਗੇ ਕੇਵਲ ਇਹ ਸੁੱਖ ਲੈ ਕੇ ਸਿਮਰਨ ਦਾ ਚਾਹ ਨਹੀਂ, ਜੇ ਕਿਤੇ ਹੇ ਮੇਰੇ ਸਵਾਮੀ ਇਹੋ ਜਿਹਾ ਸਮਾਂ ਆ ਜਾਏ ਕਿ ਮੇਰੇ ਤਨ ਨੂੰ ਸਿਰ ਤੋਂ ਪੈਰਾਂ ਤੱਕ ਰੋਗ ਲੱਗ ਜਾਵੇ। ਹਕੀਮ, ਵੈਦ, ਡਾਕਟਰ ਇਹ ਗੱਲ ਕਹਿ ਦੇਣ ਕਿ ਤੇਰੇ ਰੋਗ ਦਾ ਇਸ ਸੰਸਾਰ ਵਿੱਚ ਕੋਈ ਇਲਾਜ ਨਹੀਂ, ਤੇਰਾ ਰੋਗ ਕੇਵਲ ਤੇਰੀ ਮੌਤ ਬਣ ਕੇ ਆਇਆ ਹੈ। ਜੇ ਜਾਨਲੇਵਾ ਰੋਗ ਲੱਗ ਜਾਵੇ, ਹੇ ਮੇਰੇ ਸਵਾਮੀ ਜੀ, ਜੇ ਰਾਹੂ ਤੇ ਕੇਤੂ ਇਹਨਾਂ ਦੋ ਗ੍ਰਹਿਆਂ ਦੀ ਚਾਲ ਵੀ ਮੇਰੇ ਉਲਟ ਹੋਵੇ, ਤੇ ਜਿਹੜੇ ਤਸ਼ੱਦਦ ਜ਼ੁਲਮ ਕਰਨ ਵਾਲੇ ਰਾਜੇ ਨੇ ਮੇਰੇ ਘਰ ਦੇ ਵਿੱਚ ਆ ਸਮਾਜ ਦੇ ਸਾਹਮਣੇ ਮੈਨੂੰ ਚੁਰਸਤੇ ਵਿੱਚ ਖਲਾਰ ਕੇ ਮੇਰੇ ਤੇ ਤਸ਼ੱਦਦ ਕਰਨ, ਇਹਨਾਂ ਦੁੱਖਾਂ ਡਾ ਕੇ, ਇਹਨਾਂ ਤਸ਼ੱਦਦ ਸਹਿ ਕੇ, ਇਹਨਾਂ ਕੁਝ ਮੈਂ ਦੁਨੀਆਂ ਦਾ ਦੁੱਖ ਝੋਲੀ ਵਿੱਚ ਪਾ ਕੇ ਤਾਂ ਵੀ ਕਹਾਂਗਾ ਮੈਨੂੰ ਸਭ ਕੁਝ ਪ੍ਰਵਾਨ ਹੈ, ਪਰ ਕਿਰਪਾ ਕਰੀ ਇਸ ਦੁੱਖ, ਇਸ ਮੁਸੀਬਤ ਵਿੱਚੋਂ, ਮੇਰੇ ਹਿਰਦੇ ਵਿੱਚੋਂ ਤੇਰੀ ਯਾਦ ਨਾ ਕਿਤੇ ਵਿਸਰ ਜਾਏ। ਅੱਤ ਦੇ ਸੁੱਖ ਵਿੱਚ ਵੀ ਯਾਦ ਵੀ ਜੁੜਨਾ ਤੇ ਅੱਤ ਦੇ ਦੁੱਖ ਵਿੱਚ ਵੀ ਸਾਈਂ ਦਾ ਪੱਲਾ ਨਾ ਪਕੜਨਾ, ਇਹੀ ਤਾਂ ਹੁਕਮ ਰਜ਼ਾ ਚੱਲਣ ਵਾਸਤੇ ਸਹਾਇਕ ਹੈ। ਹਜ਼ੂਰ ਬਾਬਾ ਨਾਨਕ ਜੀ ਦਾ ਦੂਸਰਾ ਸ਼ਲੋਕ ਹੈ, ਕਹਿਣ ਲੱਗੇ ਪਿਆਰੇ, ਜੇ ਦੇਖੈ ਦੁੱਖ ਲਾਈਐ, ਜੇ ਮੇਰੇ ਸਰੀਰ ਨੂੰ ਦੁੱਖ ਤੂੰ ਲਾ ਦੇਵੇਂ, ਜੇ ਦੇਖੈ ਦੁੱਖ ਲਾਈਐ, ਪਾਪ ਗ੍ਰਹਿ ਦੋਇ ਰਾਹ, ਰਾਹੂ ਤੇ ਕੇਤੂ ਦੋਵੇਂ ਗ੍ਰਹਿ ਮੇਰੇ ਉਲਟ ਚੱਲਣ, ਰਤ ਪੀਣੇ ਰਾਜੇ ਸਿਰੈ ਉਪਰ ਰੱਖੀਐ, ਖੂਨ ਪੀਣ ਵਾਲੇ ਬਾਦਸ਼ਾਹ ਮੇਰੇ ਤੇ ਜ਼ੁਲਮ ਕਰਨ, ਐਵੇਂ ਜਾਪੈ ਭਾਉ, ਪਰ ਮੇਰ ਕਰੀ ਮੈਂ ਦੁੱਖ ਲੈ ਕੇ ਕਦੀ ਉਲਾਮਾ ਨਹੀਂ ਦਿਆਂਗਾ। ਇਹ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ, ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ। ਅੱਤ ਦਾ ਸੁੱਖ ਵੀ ਚਾਹੋ ਹੈ, ਤੇ ਗੁਰਮੁਖੋ ਸਿੱਖ ਲਈ ਅੱਤ ਦਾ ਦੁੱਖ ਵੀ ਚਾਹੋ ਹੈ। ਇਸ ਤੋਂ ਅੱਗੇ ਚਲੀਏ, ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਬੈਠੇ ਹੋ। ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਭਾਣੇ ਸ਼ਬਦ ਦੀ ਵਿਆਖਿਆ ਕੀਤੀ ਹੈ, ਤੇ ਭਾਣੇ ਦਾ ਅਖਰੀ ਅਰਥ ਜੇ ਕਰਨ ਤੁਰੀਏ ਤੇ ਭਾਣੇ ਦਾ ਅਰਥ ਹੁਕਮ ਵੀ ਹੈ। ਆ ਤਿੰਨ ਸ਼ਬਦ ਭਾਣਾ, ਹੁਕਮ ਤੇ ਰਜ਼ਾ ਬਿਲਕੁਲ ਨੇੜੇ ਨੇੜੇ ਦੇ ਨੇ। ਗੁਰੂ ਅਮਰਦਾਸ ਜੀ ਨੂੰ ਪੁੱਛੀਏ ਤੇ ਹਜ਼ੂਰ ਕਹਿੰਦੇ ਨੇ ਭਾਣੇ ਦਾ ਅਰਥ ਉਹਦਾ ਹੁਕਮ, ਭਾਣੇ ਦਾ ਅਰਥ ਉਹਨੂੰ ਪਾ ਜਾਣਾ। ਕਹਿੰਦੇ ਨੇ ਸੰਬੰਧ ਕੇਵਲ ਮੌਤ ਦਾ ਭਾਣੇ ਨਾਲ ਨਹੀਂ, ਜਿਸ ਦਿਨ ਤੇਰੇ ਘਰ ਬੱਚਾ ਜਨਮ ਲੈਂਦਾ ਹੈ ਤੂੰ ਵਧਾਈਆਂ ਇੱਕ ਦੂਜੇ ਤੋਂ ਪ੍ਰਾਪਤ ਕਰਨਾ ਹੈ। ਸੱਚ ਜਾਣੀ ਸਿੱਖ ਲਈ ਜਨਮ ਵੀ ਭਾਣਾ ਹੈ ਤੇ ਸਿੱਖ ਲਈ ਸੰਸਾਰ ਤੋਂ ਕੂਚ ਕਰਨਾ ਵੀ ਭਾਣਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ ਕਿ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਾਂ ਤਿਸ ਭਾਣਾ ਤਾਂ ਜੰਮਿਆ। ਜਦੋਂ ਸਾਈਂ ਦਾ ਭਾਣਾ ਵਾਪਰਿਆ, ਜਦੋਂ ਪਰਮਾਤਮਾ ਦਾ ਹੁਕਮ ਹੋਇਆ, ਉਦੋਂ ਜੀਵ ਦਾ ਜਨਮ ਹੋ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਇਹਨੂੰ ਸੋਹਣਾ ਚੰਗਾ ਪ੍ਰਵਾਹ ਪ੍ਰਾਪਤ ਹੋ ਗਿਆ। ਭਾਣੇ ਦਾ ਜ਼ਿਕਰ ਕਰਦਿਆਂ ਮੇਰੇ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਕਦੀ ਪੜ੍ਹੀਏ। ਆਪ ਜੀ ਰਾਮਕਲੀ ਸੱਦ ਪੜ੍ਹਦੇ ਹੋ, ਉਸ ਸੱਦ ਦੀਆਂ 6 ਪੌੜੀਆਂ ਨੇ ਤੇ ਸੱਦ ਦੇ ਉਚਾਰਨ ਕਰਤਾ ਨੇ। मेरे धन गुरु अमरदास कृपालू सच्चे पातशाह जी दे पड़पोते बाबा सुंदर जी ते उन्हां ने जो कुछ अपनियां अखां नाल देखिया असल विच सद वाणी गुरु अमरदास जी दा वसीयतनामा है कि अपने तुरन तो पहला संसार तो कूच करन तो पहला हजूर ने जो रसना तो बचन कह ओनू बाबा सुंदर जी ने कलम बंद कर दिता। उथे कृपालू दाता जी ने एक बचन कहा है, कहिंदे ने असल विच भगत दाता महापुरुष सतगुरु केवल ओ है जेड़ा परमात्मा दे भाणे नू सत करके मानदा है ते जेड़ा साईं दे भाणे उत्ते कटाक्ष ते तर्क कर लग पवे ओ कदी भगत ना महापुरुष ना ओ सिख हो सकदा है। हजूर दा सी बचने पढ़ने आ के भगत सतगुर पुरख सोई। हजूर दे बचन ने भगत कौन है सतगुरु कौन है ते इत्थे पुरख दा अखरी अर्थ है महापुरुष। भगत सतगुरु पुरख सोई जिस हर प्रभ भाणा भावे, असल विच जिन्नू खरीदा भाणा पा जाए ओही तां भगत है ओही तां महापुरुष है। जदों गुरु रामदास जी दे बचन पढ़े ते गुरु रामदास जी ने तां सोई राग विच शिखर दी गल कह दिती कि भाणा मनदिया होया प्रभु दे चरणा विच खलो के एक बेनती कीती। भाणा की है? भाणे दा संबंध केवल दुखांत नाल नहीं, भाणे दा संबंध सिख दे अंदर जीवन नाल है। ए सवेर तो शाम तक जो कुछ भी वापरदा है ए भाणे दे विच चलदा है। यही कारण के सवेरे जदो दिन चढ़दा है ते प्रकाश करके कहने सच्चे पातशाह चार पैर दिन आए अपने भाणे विच बतीत कर लई ते जदो रात पैंदी है फिर शब्द वर्तनिया साईयां जी चार पैर रहण आईए अपने भाणे विच बतीत कर लई। इहदा मतलब सिख दी जिंदगी है केवल भाणा, जे जागदा तां वी भाणा, जे सौंदा है तां वी भाणा, जे जन्म हुंदा है ते तां वी भाणा, ते जे किसे दी मौत हुंदी है इहदी जबान ते तां वी शब्द आउंदा है भाणा। गुरु रामदास कृपालू जी सुई राग विच अमृत बचन क्या के भाणे दी गल करदे आ, हजूर कहन लगे खे प्रभु जे आप जी कृपा करके मेनू सुख दी दात दे दियो ते सुख विच वी मैं तेरे सिमरन वी जुड़ांगा, ते जे तुसी मेनू दुख दे दियो ते मैं उस दुख नू लै के वी तेरा शुक्र करांगा। जे मेरे मालका तू भुख दे दें मैं भुख विच वी सबर नू रोटी बना के तेरा शुक्र करांगा, ते जे मौका एहो जिहा बन जाए कि अपने तन मन दे टुकड़े करा के अग विच फूकना पै जाए मैं तन मन तत्ती तवी ते टुकड़े ता कर सकांगा, पर एक कृपा करी मैनू गरीब नू अपने चरना तो कदी विछोड़ी। असल विच एक है भाणा सुख करके केवल नहीं, हजूर दे बचन ने कि जे सुख दे ता तुझे आराधी, जे सुख दे ते तेरी आराधना करांगा, दुख पी तुझे त्याई दुख आ जाए ते दुख विच भी मैं तेरा चिंतन करांगा। स्याणे लोग गल बड़ी सोहनी समझांदे ने, प्यारियो सिख ता दुख सुख विच साईं दा पल्लू कदी छड़दा ही नहीं। एक बड़ी सोहनी घटना एक विद्वान ने अंकित कीती है, शायद आप सजना ने उह सुणी भी होवेगी विचारकां पासों, कि बादशाह दा अपने वजीर दे नाल अत दा नेक है, जिथे भी उहना जाना इकट्ठिया ने जाना, जे प्रसाद पानी छकना ता इकट्ठिया ने बैठ के छकना, जे किते कोई काम प्रोग्राम उलीकना ता दोनों ने इकट्ठी सलाह करनी। अज बादशाह ते वजीर दोनों बाग विच घूमदे पए ने, सामने की देखदा बादशाह के रुख दे शिखर ते एक फल लगा है। माली नू आवाज दिती के आ बेमौसमा फल किवें लग गया इस रुख नू, ते माली कहिंदा है हे बादशाह सलामत के पता नहीं इस रुख नू इको फल लगा है ते अज ए फल पक चुका है। बादशाह कहन लगा इस फल नू तोड़ के मेरे सामने लियाओ। तोड़ के फल लियांदा चखण लगा ते चित विच आया मना के इस वजीर नू इस अपने मंत्री नू तू अत दा प्यार करना है, कितना चंगा होवे के इस वजीर नू कह के इस फल दा अद्धा हिस्सा पहला तू खा लै ਤੇ ਬਾਅਦ ਵਿੱਚ ਅੱਧਾ ਹਿੱਸਾ ਤੂੰ ਮੈਨੂੰ ਦੇ ਦੇ। ਮੈਂ ਸਿਰਫ ਇੱਕ ਉਦਾਹਰਨ ਅਰਜ਼ ਕਰਨੀ ਚਾਹਨਾ ਕਿ ਰਜ਼ਾ ਭਾਣਾ ਹੁਕਮ ਸਿੱਖ ਵਾਸਤੇ ਕਿਵੇਂ ਹੈ। ਬਾਦਸ਼ਾਹ ਨੇ ਫਲ ਦਿੱਤਾ ਤੇ ਨਾਲ ਕਹਿਣ ਲੱਗਾ ਕੇਵਲ ਆਪਣਾ ਹਿੱਸਾ ਚੱਖੀ, ਅੱਧਾ ਹਿੱਸਾ ਖਾਣ ਤੋਂ ਬਾਅਦ ਇਹ ਫਲ ਦਾ ਟੁਕੜਾ ਮੈਨੂੰ ਵਾਪਸ ਕਰ ਦੇ। ਵਜ਼ੀਰ ਨੇ ਆਪਣੇ ਦੰਦਾਂ ਨਾਲ ਫਲ ਨੂੰ ਤੋੜਿਆ, ਜਦੋਂ ਜੀਭ ਤੇ ਰੱਖ ਕੇ ਸਵਾਦ ਮਾਨਣ ਲੱਗਾ ਤੇ ਇਹਦੀਆਂ ਅੱਖਾਂ ਛਲਕਾਂ। ਬਾਦਸ਼ਾਹ ਪੁੱਛਦਾ ਹੈ ਕਿ ਫਲ ਦਾ ਰਸ ਕੈਸਾ ਹੈ। ਵਜ਼ੀਰ ਕਹਿੰਦਾ ਬਾਦਸ਼ਾਹ ਫਲ ਤਾਂ ਬੜੇ ਤੇਰੇ ਹੱਥਾਂ ਵਿੱਚੋਂ ਖਾਦੇ, ਪਰ ਜਿਹੜਾ ਅੱਜ ਹੱਥਾਂ ਨਾਲ ਤੋੜ ਕੇ ਦਿੱਤੇ ਇਹੋ ਜਿਹਾ ਸਵਾਦ ਪਹਿਲਾਂ ਕਦੀ ਨਹੀਂ ਚੱਖਿਆ। ਖਾਈ ਗਿਆ ਆਪਣਾ ਹਿੱਸਾ ਉਹਨੇ ਫਲ ਦਾ ਖਾ ਲਿਆ, ਪਰਤ ਕੇ ਜਦੋਂ ਬਾਦਸ਼ਾਹ ਵਾਲੇ ਹਿੱਸੇ ਨੂੰ ਕੱਟ ਕੇ ਖਾਣ ਲੱਗਾ, ਬਾਦਸ਼ਾਹ ਕਹਿੰਦਾ ਆਪਣਾ ਹਿੱਸਾ ਖਾ ਕੇ ਹੁਣ ਮੇਰੇ ਵਾਲਾ ਹਿੱਸਾ ਕਿਉਂ? ਕਹਿੰਦਾ ਅੱਜ ਫਲ ਦਾ ਸਵਾਦ ਹੀ ਇਤਨਾ ਹੈ, ਚਿੱਤ ਕਰਦਾ ਕੇਵਲ ਮੈਂ ਖਾਵਾਂ ਤੂੰ ਨਹੀਂ। ਬਾਦਸ਼ਾਹ ਕਹਿੰਦਾ ਜੀ ਸਦਕੇ ਸਾਰਾ ਖਾਂ, ਪਰ ਥੋੜਾ ਜਿਹਾ ਟੁਕੜਾ ਤਾਂ ਮੈਨੂੰ ਚੱਕ ਲੈਂਦੇ। ਵਜ਼ੀਰ ਕਹਿੰਦਾ ਨਹੀਂ ਇਹ ਕੇਵਲ ਮੇਰੇ ਲਈ ਹੈ। ਬਾਦਸ਼ਾਹ ਨੇ ਉਹਦੇ ਹੱਥ ਵਿੱਚੋਂ ਫਲ ਧੱਕੇ ਨਾਲ ਪਕੜ ਕੇ ਜਦੋਂ ਆਪਣੇ ਦੰਦਾਂ ਨਾਲ ਕੱਟ ਕੇ ਜੀਭ ਤੇ ਰੱਖੇ ਤੇ ਜ਼ਹਿਰ ਵਰਗਾ ਕੌੜਾ ਫਲ ਇੱਕੋ ਦਮ ਆਪਣੇ ਮੂੰਹ ਵਿੱਚੋਂ ਬਾਹਰ ਥੁੱਕ ਦਿੱਤਾ। ਜ਼ਮੀਨ ਤੇ ਫਲ ਨੂੰ ਸੱਟ ਦਿਆਂ ਕਹਿਣ ਲੱਗਾ ਜੇ ਇਤਨਾ ਕੌੜਾ ਫਲ ਸੀ ਤੇ ਤੂੰ ਪਹਿਲਾਂ ਖਾਣ ਲੱਗਿਆ ਕਿਉਂ ਨਾ ਕਹਿ ਦਿੱਤਾ, ਆਪਣਾ ਹਿੱਸਾ ਵੀ ਖਾ ਗਿਓ। ਜ਼ਹਿਰ ਵਰਗਾ ਕੌੜਾ ਫਲ ਖਾ ਕੇ ਵੀ ਤੂੰ ਕਹੀ ਜਾਂਦਾ ਮਿਠਾਸ, ਇਹਦੇ ਵਿੱਚ ਰਸ ਬੜਾ ਹੈ। ਉਸ ਵੇਲੇ ਵਜ਼ੀਰ ਨੇ ਉੱਤਰ ਦਿੱਤਾ ਬਾਦਸ਼ਾਹ ਮੈਂ ਅਕਿਰਤ ਕਣ ਨਹੀਂ, ਮੈਂ ਨਸ਼ੁਕਰਾ ਨਹੀਂ। ਬਾਦਸ਼ਾਹ ਪੁੱਛਦਾ ਕਿਉਂ? ਕਹਿਣ ਲੱਗਾ ਤੇਰੇ ਇਹਨਾਂ ਮੁਬਾਰਕ ਹੱਥਾਂ ਨਾਲ ਮੈਂ ਜ਼ਿੰਦਗੀ ਘਰ ਵਿੱਚ ਪੂਰਾ ਸੁੱਖ ਮਾਣਿਆ ਹੈ। ਕਦੀ ਤੇਰੇ ਹੱਥਾਂ ਨੇ ਮੈਨੂੰ ਸੋਨਾ ਦਿੱਤਾ, ਕਦੀ ਤੇਰੇ ਹੱਥਾਂ ਨੇ ਹੀਰੇ ਦਿੱਤੇ, ਕਦੀ ਤੇਰੇ ਹੱਥਾਂ ਨੇ ਮੈਨੂੰ ਤਨ ਢੱਕਣ ਵਾਸਤੇ ਬਸਤਰ ਦਿੱਤੇ, ਕਦੀ ਤੇਰੇ ਹੱਥਾਂ ਨੇ ਮੇਰੇ ਪਰਿਵਾਰ ਲਈ ਮੈਨੂੰ ਰੋਜ਼ੀ ਦਿੱਤੀ, ਕਦੀ ਤੇਰੇ ਹੱਥਾਂ ਨੇ ਮਿੱਠੇ ਫਲ ਦਿੱਤੇ। ਜਿੰਨਾ ਹੱਥਾਂ ਨਾਲ ਤੂੰ ਅੱਜ ਤੀਕਰਾ ਮੁਬਾਰਕ ਹੱਥਾਂ ਨਾਲ ਮਿੱਠੇ ਫਲ ਦਿੰਦਾ ਰਿਹਾ ਮੈਂ ਸਵਾਦ ਮਾਣ ਕੇ ਖਾਧੇ ਨੇ। ਜੇ ਸਾਰੀ ਜ਼ਿੰਦਗੀ ਮਿਠਾਸ ਦਿੱਤੀ, ਇੱਕ ਦਿਨ ਕੁੜੱਤਨ ਆ ਗਈ ਤੇ ਮੇਰੀ ਜ਼ਮੀਰ ਕਹਿੰਦੀ ਏ ਤੇਰੇ ਖੱਤ ਦੀ ਕੁੜੱਤਨ ਵੀ ਮੇਰੇ ਵਾਸਤੇ ਅੰਮ੍ਰਿਤ ਹੈ, ਤੇਰੇ ਖਸ ਦਾ ਫਲ ਕੌੜਾ ਵੀ ਮੇਰੇ ਵਾਸਤੇ ਅੰਮ੍ਰਿਤ ਹੈ। ਸੱਚ ਜਾਣੋ ਇਹ ਵੇ ਸ਼ੁਕਰ, ਇਹ ਹੈ ਰਜ਼ਾ, ਇਹ ਹੈ ਭਾਣਾ। ਮੇਰੇ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ ਤੇ ਇਸ ਪੂਰੇ ਸ਼ਬਦ ਵਿੱਚ ਦੇਖੋ, ਕਿਤੇ ਤਰਕ ਨਹੀਂ, ਕਿਤੇ ਕਟਾਕਸ਼ ਨਹੀਂ। ਸ਼ਬਦ ਇਹ ਨੇ ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਮੇਰੇ ਮਾਲਕ ਜੀ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ। ਤੇ ਮੇਰੀ ਸ਼ਰਤ ਕੋਈ ਨੀ ਕਿ ਮੈਂ ਪੱਖਾ ਢੋਵਾਂ, ਮੈਂ ਪਾਣੀ ਲੈ ਕੇ ਆਵਾਂ, ਪੱਖਾ ਫੇਰਾ ਪਾਣੀ ਢੋਵਾਂ, ਕੋਈ ਮੇਰੀ ਸ਼ਰਤ ਨਹੀਂ। ਸਿਰਫ ਇੱਕੋ ਬੇਨਤੀ ਹੈ ਜਿੱਥੇ ਮਰਜ਼ੀ ਰੱਖੀ ਐਸ ਸਿਰ ਨੂੰ ਆਪਣੇ ਚਰਨਾਂ ਤੋਂ ਕਦੀ ਨਾ ਵਾਹ ਕਰ ਦੇ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਪਰ ਨਾਨਕ ਗਰੀਬ ਢਹਿ ਪਿਆ ਦੁਆਰੇ, ਖਰ ਮੇਲ ਲਿਖੋ ਵਡਿਆਈ। ਇਹ ਪਾਣਾ ਹੈ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੂੰ ਜੇ ਪੜ੍ਹਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਭਗਤਾਂ ਦੇ ਬਚਨ ਪੜ੍ਹੋ। ਕਬੀਰ ਸਾਹਿਬ ਨੇ ਭਾਣਾ ਮੰਨਣ ਸੰਬੰਧੀ ਇੱਕ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸ਼ਬਦ ਆਰੰਭ ਹੁੰਦਾ ਹੈ ਬਾਬਾ ਕਬੀਰ ਸਾਹਿਬ ਜੀ ਆਪਣੀ ਮੁਬਾਰਕ ਰਸਨਾ ਤੋਂ ਇਹਨੂੰ ਉਚਾਰਨ ਕਰਦੇ, ਕਹਿਣ ਲੱਗੇ ਪਿਆਰਿਆ ਕਿ ਪਰਮਾਤਮਾ ਦੀ ਬੰਦਗੀ ਕਰਦਿਆਂ, ਉਹਦਾ ਸਿਮਰਨ ਕਰਦਿਆਂ, ਨਾ ਤਾਂ ਕਦੀ ਰੋਸ ਕਰੀ, ਨਾ ਉਹਦੇ ਸਾਹਮਣੇ ਕਦੀ ਗਿਲਾ ਕਰੀ, ਨਾ ਪਰਮਾਤਮਾ ਨੂੰ ਜਾ ਕੇ ਕਦੀ ਉਲਾਮੇ ਦੇਈ। ਬਸ ਤੂੰ ਆਪਣੀ ਜ਼ਿੰਦਗੀ ਨੂੰ ਪ੍ਰਭੂ ਪਰਾਇਣ ਇਸ ਤਰ੍ਹਾਂ ਬਣਾ ਦੇ ਕਿ ਜਿਵੇਂ ਇੱਕ ਕਮਲ ਦਾ ਫੁੱਲ ਪਾਣੀ ਦੇ ਸਹਾਰੇ ਤੇ ਜਿੰਦਾ ਹੈ। ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਬੰਦੇ ਬੰਦਗੀ ਇਖਤਿਆਰ, ਇਹ ਰਜ਼ਾ ਹੈ। ਸਾਹਿਬ ਰੋਸ ਧਰੋ ਕਿ ਪਿਆਰ, ਜੇ ਮਾਲਕ ਤੇਰੇ ਤੇ ਗੁੱਸਾ ਕਰੇ ਤਾਂ ਵੀ ਇਹਦੇ ਦਰ ਤੇ ਡਿੱਗ, ਤੇ ਜੇ ਤੈਨੂੰ ਪਿਆਰ ਕਰਕੇ ਆਪਣੇ ਸੀਨੇ ਨਾਲ ਲਾਂਦਾ ਤੇ ਤਾਂ ਵੀ ਤੂੰ ਮਾਲਕ ਦੇ ਚਰਨਾਂ ਵਿੱਚ ਟਹਿ ਪੋ। ਬੰਦੇ ਬੰਦਗੀ ਇਖਤਿਆਰ, साहिब रोज धरो के प्यार, कह लगे नाम तेरा आधार मेरा, जू फूल जई है नार, कह कबीर गुलाम घर का जी आए भावे मार, तेरी मर्जी है भावे मार, ते तेरी मर्जी है भावे जिवा ले, मैं तेरे दर दा गुलाम खां, गुलाम दा कम है केवल सत बचन करके हुक्म नु मन। उन्हां दे अमृत बचना विचों ही एक उदाहरण उन्होंने दिती है। प्यारियो साडे शब्द हुंदे ने बड़े मिठे जै कि असी दास हां, असी झाड़ू बरदार हां, असी संगतां दे गुरु दर दे कूकर हां। एक हुंदे ने जबानी कलामी शब्द लोकां दे अंदर नू प्रभावित कर ली, एक हुंदे ने उन्हां शब्दां नू कहण तो पहला अपनी जिंदगी नू कमा लै। कबीर साहब ने एक अमृत बचन क्या है, कहिंदे ने हे प्रभु देखो किस अवस्था विच विचरदे ने, जे उन्हां दा आत्मक जीवन देखिए ते इस अवस्था विच बैठे ने कि संतन संग कबीरा बिगड़ियो, सो कबीर रामै होए निबरियो। कबीर राम का रूप हो गया, खुद अपनी रचना तो कहिंदे ने अब तो जाए चढ़े सिंघासन, मिले है सारंग पानी, राम कबीरा एक भय है को ना सकै पछानी। ए खुद उन्हां दा अपना जीवन है, जदों उन्हां दी आत्मक अवस्था नूं देखने आ ते अपनी मुबारक रसना तो भगत जी बड़ी उच्ची आवाज विच कहिंदे ने दुनिया दे लोगो कि हुण तां परमात्मा दे दर ते इन्नी कु रहमत हो गई कि कबीर मन निर्मल भया, जैसा गंगा नीर पाछै लागो खर फिरै कहत कबीर। कबीर राम का रूप हो गए, सिंघासन ते जा बैठे, ते जदों किते पाणे दी गल आई ते उस महापुरुष ने अपनी रसना तो क्या संसार दे लोगो ठीक है मैं ओदे चरणा विच लीन हो गया पर मैं ओदा शरीक नहीं, मेरा नाम साईं ने मोती रखिया है, मेरे गले विच एक हुक्म दा संगल पाया है, कबीर ते रब दे दर दा कुत्ता है, जिधर हुक्म दे संगल नल खिचे मैं उधर ही चला जांदा। हुक्म मनदे उन्हां शब्द कह कबीर कूकर राम को मुतिया मेरो नाम, जेड़े सारंग पानी हो गए, जेड़ा राम कबीरा एक पै, जिन्हां नू पिछे परमात्मा कहिंदा कबीर कबीर, ते जेड़े अपनी रसना तो कह रहे ने कि मैं ता चरण कमल की मौज में रहूं अंत अर आद। इस अवस्था दे मालक कह रहे ने कि दुनिया दे लोगो कबीर कूकर राम को मुतिया मेरो नाऊं, गले हमारे जेवरी जे खिंचे तै जा। मेरे गल विच तुसी हुक्म दी जंजीर पाई है, आओ कदी बाबे फरीद जी दे दर्शन करिए। बाबा साहिब जी दे 130 श्लोक आपां पढ़ने हैं, विच गुरु साहिबाना दे चार शब्द ने इस महान महापुरुष दे गुरु ग्रंथ साहिब विच। जिदन उन्हां रजा दी गल कीती उन्हां दे दो श्लोक कह के मैं तीन अगे चलना। मैं सिर्फ बेनती करनी चाहना गुरमुखो केवल तत्ती तवी दी गल ना करिए, अपनी जिंदगी नूं कमाण दा यतन करिए, क्योंकि दुख सुख साडे घरां विच आउणे ने। प्यारिया दुख विच वी तेरा मन बनिया होवे ओदी रजा है, सुख मिले ते ओदे शुकराने विच जुड़ जा। बाबा फरीद साहिब ने पहला बचन है उन्हां दा, कहिंदे ने रब दे घर ली दे दरवाजे किन्हां ली खुलदे। असी सारे कहिंदे आ परमात्मा तू सानू अपने घर थां दई, कहन लगे जिउंदे जी रब दे बूहे कुदे ली खुले। उन्होंने तीन बचन कहे, कहिंदे ने जेड़ा इंसान अपनी जिंदगी विच दुख ते सुख नूं एक बराबर जानदा है। दूसरी गल कही कि जेड़ा इंसान रब दे भाणे नूं सत करके मानदा है, दुख सुख नूं एक बराबर जाने, रब दे भाणे नूं सत करके मने, ते तीजी गल कोशिश करे अपने अंदरों वकारां दी मैल नूं धोण लई, तीन गल्लां नूं जिंदगी विच कमा ले ते रब उहदे लई बूहे खोल देंदा। उहनां दा बचन फरीदा दुख सुख एक कर हुक्म रजाई चलना, फरीदा दुख सुख एक कर दिल ते लाहे विकार, अल्लाह पावै सौ भला तां लभी दरबार, जो रब कर दे उहनूं भला करके मन लै तैनूं रब दा दरबार मिलेगा। उहनां दा ही अमृत बचन है। भावें कई सज्जण उस शलोक दी भूमिका बनदे ने पर असी इहदे सिद्धांत नूं लैणा है। दरिया पाणी दा चढ़ के आया ते दरिया दीआं पाणी दीआं छल्लां ने लहरां ने ਕਿਨਾਰਿਆਂ ਨੂੰ ਖੋਰਨਾ ਸ਼ੁਰੂ ਕਰ ਦਿੱਤਾ, ਕਿਨਾਰਿਆਂ ਨੂੰ ਤੋੜ ਕੇ ਆਪਣੇ ਨਾਲ ਲਿਜਾਣ ਲੱਗੀਆਂ। ਸ਼ਹਿਰ ਵਾਲੇ ਪਾਸੇ ਪਾਣੀ ਆ ਗਿਆ ਤੇ ਲੋਕ ਇਕੱਠੇ ਹੋ ਕੇ ਇਸ ਮਹਾਂਪੁਰਸ਼ ਦੇ ਕੋਲ ਗਏ। ਮੈਂ ਅਰਜ਼ ਆਪ ਜੀ ਦੇ ਸਮਕਸ਼ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੰਨਾ ਕੁ ਖਜ਼ਾਨਾ ਹੈ ਕਿ ਕਰੋੜਾਂ ਜਨਮ ਲੈ ਕੇ ਵੀ ਜੇ ਗੱਲ ਕਰਦੇ ਰਹੀਏ ਇਸ ਪਿਆਰੇ ਪ੍ਰੀਤਮ ਨੂੰ ਕਦੀ ਵੀ ਕੋਈ ਪੂਰਾ ਬਿਆਨ ਨਹੀਂ ਕਰ ਸਕੇ। ਇੰਨੀ ਰਹਿਮਤ ਹੈ, ਇੱਕ ਸ਼ਬਦ ਨੇ ਸਾਡੇ ਮੌਖਿਕ, ਮੈਂ ਵੀ ਅੱਖਰੀ ਅਰਥ ਕਰੀ ਜਾਣਾ, ਇੱਕ ਸ਼ਬਦ ਨੇ ਆਪਣੀ ਆਤਮਾ ਨਾਲ ਕਮਾਣੇ। ਅੱਜ ਤੁਸੀਂ ਦੇਖਦੇ ਹੋ ਕਿ ਟੀਕੇ ਬਹੁਤ ਜ਼ਿਆਦਾ ਨੇ, ਮੈਂ ਖਿੰਨ ਵਿੱਚੋਂ ਨਿਕਲਿਆ। ਗੁਰਬਾਣੀ ਦੇ ਟੀਕੇ, ਕਲਮਾਂ ਨਾਲ ਅਰਥ ਕਰਨ ਵਾਲੇ, ਕਥਾ ਵਿਚਾਰਾਂ ਕਰਨ ਵਾਲੇ ਬੇਅੰਤ ਸੱਜਣ ਮਿਲਣਗੇ। ਗੁਰੂ ਅਰਜੁਨ ਦੇਵ ਜੀ ਨੂੰ ਇੱਕ ਬਚਨ ਕਿਹਾ ਸੀ ਸਿੱਖਾਂ ਨੇ ਸੱਚੇ ਪਾਤਸ਼ਾਹ ਕਿ ਬੀੜ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਤਾਂ ਆਪਨੇ ਰਚ ਦਿੱਤਾ, ਪਰ ਇੱਕ ਕਿਰਪਾ ਕਰੋ, ਇਸ ਬਾਣੀ ਦੇ ਅਰਥ ਕੌਣ ਕਰੇਗਾ। ਇਹ ਠੀਕ ਹੈ ਕਿ ਬਾਬੇ ਪਿਰਥੀਏ ਦੇ ਪੁੱਤਰ ਨੇ ਗੁਰਬਾਣੀ ਦੇ ਅਰਥ ਕਰਨੇ ਸ਼ੁਰੂ ਕੀਤੇ ਸਨ, ਉਹਦਾ ਟੀਕਾ ਵੀ ਪੜਨ ਦੇ ਯੋਗ ਹੈ, ਪਰ ਉਹਨੂੰ ਇਸ ਨਜ਼ਰੀਏ ਨਾਲ ਪੜਨਾ ਹੈ ਕਿ ਉਸ ਵਿਦਵਾਨ ਨੇ ਅਰਥ ਬੜੇ ਸੋਹਣੇ ਕੀਤੇ। ਜਦੋਂ ਗੁਰੂ ਅਰਜੁਨ ਸਾਹਿਬ ਨੂੰ ਪੁੱਛਿਆ ਕਿ ਇਸ ਬਾਣੀ ਦਾ ਟੀਕਾ, ਇਸ ਬਾਣੀ ਦੇ ਅਰਥ ਕੌਣ ਕਰੇਗਾ, ਹਜ਼ੂਰ ਨੇ ਬਹੁਤ ਸੋਹਣਾ ਉੱਤਰ ਦਿੱਤਾ ਸੀ। ਕਹਿਣ ਲੱਗੇ, ਸ਼ਬਦ ਸਿੱਖ ਦੇ ਸਾਹਮਣੇ ਹੈ, ਅਸਲ ਵਿੱਚ ਇਹਦੇ ਟੀਕੇ ਕੇਵਲ ਜ਼ਬਾਨ ਤੋਂ, ਕੇਵਲ ਕਲਮ ਨਾਲ, ਸ਼ਾਹੀ ਨਾਲ, ਕਾਗਜ਼ ਤੇ ਨਹੀਂ ਲਿਖੇ ਜਾਣਗੇ। ਸਿੱਖ ਸ਼ਬਦ ਨੂੰ ਕਮਾਏਗਾ, ਕਮਾਈ ਕਰਨ ਤੋਂ ਬਾਅਦ ਇਹਦਾ ਜੀਵਨ ਹੀ ਬਾਣੀ ਦਾ ਟੀਕਾ ਬਣ ਜਾਏ। ਜਦੋਂ ਕਮਾਈ ਕਰਕੇ ਤੁਰੇਗਾ, ਇਹਦਾ ਜੀਵਨ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰੇਗਾ। ਤੁਸੀਂ ਸਿਆਣੇ ਬੈਠੇ ਹੋ, ਅਰਥ ਮੈਂ ਵੀ ਕਰ ਦਿਆਂਗਾ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਪਰ ਕੀ ਮੈਂ ਆਪਣੀ ਜਿੰਦ ਗੁਰੂ ਨੂੰ ਦਿੱਤੀ ਹੈ। ਸ਼ਬਦ ਦੇ ਅਰਥ ਆਪਾਂ ਵੀ ਕਰ ਦਿਆਂਗੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਪਰ ਜਿਹੜੀ ਅਵਸਥਾ ਵਿੱਚ ਭਗਤ ਰਵਿਦਾਸ ਜੀ ਇਹ ਗੱਲ ਪੈ ਕਰਦੇ ਨੇ ਕਿ ਉਸ ਅਵਸਥਾ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਮਾਣਿਆ ਹੈ। ਤੋ ਰੋਜ਼ ਗੁਰੂ ਅਮਰਦਾਸ ਦੇ ਬਚਨ ਤਾਂ ਪੜ੍ਹਦੇ ਨੇ ਆ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ, ਪਾਠ ਵੱਖਰਾ ਵੱਖਰਾ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇਕਨਾ ਦਸਵਾਂ ਦੁਆਰ ਦਿਖਾਇਆ, ਅਗਲੀ ਤੋਕੇ ਤੈ ਅਨੇਕ ਰੂਪ ਨਾਉ ਨਵ ਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਪਿਆਰਿਓ, ਇਸ ਅਵਸਥਾ ਨੂੰ ਤਾਂ ਬਾਪੂ ਗੁਰੂ ਅਮਰਦਾਸ ਮੰਨਦੇ ਪਏ ਨੇ, ਆਪਾਂ ਤਾਂ ਕੇਵਲ ਪੜ੍ਹ ਕੇ ਤੇ ਵਿਆਖੀ ਕਰਾਂਗੇ ਨਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵੱਲ ਮੈਂ ਆਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਬਚਨ ਜੋ ਹੈ, ਇਹ ਕੇਵਲ ਖਿਆਲ ਨਹੀਂ, ਕੇਵਲ ਲੋਕਾਂ ਨੂੰ ਰਿਝਾਉਣ ਵਾਸਤੇ ਸ਼ਬਦਾਵਲੀ ਨਹੀਂ, ਇੱਕ ਇੱਕ ਬਚਨ ਆਪਣੀ ਜ਼ਿੰਦਗੀ ਵਿੱਚ ਕਮਾਉਣ ਵਾਸਤੇ ਹੈ। ਬਾਬਾ ਫਰੀਦ ਸਾਹਿਬ ਜਦੋਂ ਰਜ਼ਾ ਦੀ ਗੱਲ ਪੈ ਕਰਦੇ ਨੇ, ਪਾਣੀ ਦਾ ਦਰਿਆ ਟੁੱਟ ਕੇ ਪਿੰਡ ਨੂੰ ਰੋੜਨ ਲੱਗਾ ਤੇ ਪਿੰਡ ਦੇ ਲੋਕ ਕਹਿੰਦੇ ਨੇ, ਮਹਾਂਪੁਰਸ਼ਾਂ ਕਿ ਤੇਰੇ ਬਚਨਾਂ ਵਿੱਚ ਸਤਿਆ ਹੈ, ਆਪ ਹੁਕਮ ਕਰੋ ਤੇ ਕੀ ਇਸ ਪਾਣੀ ਦੇ ਨਾਲ ਪਿੰਡ ਰੁੜਦੇ ਹੋਏ ਨੂੰ ਬਚਾ ਨਹੀਂ ਸਕਦੇ। ਤੇ ਬਾਬਾ ਜੀ ਨੇ ਉੱਥੇ ਇੱਕ ਸ਼ਲੋਕ ਉਚਾਰਨ ਕੀਤਾ, ਕਹਿਣ ਲੱਗੇ, ਕੰਧੀ ਵਹਿਣ ਨਾ ਢਾਏ ਐ ਦਰਿਆ, ਕਿ ਤੂੰ ਕਿਉਂ ਕਿਨਾਰਿਆਂ ਨੂੰ ਖਹਿ ਖਹਿ ਕੇ ਢਾਨਾ ਪਿਆ। ਕੰਧੀ ਵਹਿਣ ਨਾ ਢਾਏ ਤੋ ਪੀ ਲੇਖਾ ਦੇਵਣਾ, ਤੇ ਅੱਗੋ ਦਰਿਆ ਕਹਿੰਦਾ, ਜਿੱਧਰ ਰੱਬ ਰਜਾਏ ਵਹਿਣ ਤੰਦਾਉ ਗਉ ਕਰੇ। ਕਹਿੰਦਾ, ਤੂੰ ਤਾਂ ਮਹਾਂਪੁਰਸ਼ਾ ਰਜ਼ਾ ਵਿੱਚ ਲੈਣ ਵਾਣਾ, ਸੱਚ ਜਾਣੀ ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਜਿੱਧਰ ਰੱਬ ਲੈ ਜਾਂਦਾ ਮੈਂ ਤਾਂ ਉਧਰ ਤੁਰਨਾ ਪਿਆ। ਫਰੀਦ ਸਾਹਿਬ ਬਾਣੀ ਵਿੱਚ ਕਹਿਣ ਲੱਗੇ, ਦੁਨੀਆਂ ਦੇ ਲੋਕੋ, ਜੇ ਦਰਿਆ ਆ ਪਿਆ ਹੈ ਤੇ ਰੱਬ ਨੂੰ ਰਜ਼ਾ ਨੂੰ, ਰੱਬ ਦੀ ਰਜ਼ਾ ਨੂੰ ਮੰਨਣ ਦੀ ਜੁਗਤ ਸਮਝੋ। ਮੇਰੇ ਕਹਿਣ ਤੋਂ ਮੁਰਾਦ ਏ ਕਿ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਇੱਕ ਹੁਕਮ ਰਜ਼ਾਈ ਚੱਲਣਾ ਤੋਂ ਹੈ। ਤੇ ਮੇਰੇ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਪੜ੍ਹੋ, ਉਹਨਾਂ ਨੇ ਆਪਣੇ ਜਨਮਤ ਤੋਂ ਲੈ ਕੇ 33 ਤੱਕ ਬੈਠਣ ਤੱਕ ਸਾਰੀ ਜ਼ਿੰਦਗੀ ਪਰਮਾਤਮਾ ਦੇ ਹੁਕਮ ਨੂੰ, ਉਹਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਮਦ ਸੰਨ 1563 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੀਬੀ ਭਾਨੀ ਦੀ ਕੁੱਖ ਤੋਂ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਘਰ ਵਿਖੇ ਹੋਈ ਹੈ। ਗੋਇੰਦਵਾਲ ਸਾਹਿਬ ਦਾ ਉਹ ਚੁਬਾਰਾ ਜਿੱਥੇ ਗੁਰੂ ਅਮਰਦਾਸ ਜੀ ਰਹਿਮਤਾਂ ਪੈ ਕਰਦੇ ਨੇ, ਉਸ ਚਬਾਰੇ ਵਿੱਚ ਮੇਰੇ ਗੁਰੂ ਅਰਜਨ ਦੇਵ ਜੀ ਦਾ ਬਚਪਨ ਬਤੀਤ ਹੋਇਆ ਹੈ। ਪਰ ਭੱਟਾ ਨੇ ਇੱਕ ਬਚਨ ਕਿਹਾ ਹੈ, ਪਿਛਲੇ ਦਿਨੀ ਮੈਂ ਅਰਜ਼ ਵੀ ਕਰਕੇ ਆਇਆ ਕਿ ਭੱਟਾ ਨੇ ਪਹਿਲੇ ਸਵਈਏ ਵਿੱਚ ਗੁਰੂ ਅਰਜਨ ਦੇਵ ਜੀ ਦੇ ਜਨਮ ਦੀ ਗੱਲ ਕੀਤੀ ਤੇ ਜਨਮ ਦੇ ਨਾਲ ਹੀ ਅੰਦਰ ਦੀ ਅਵਸਥਾ ਦੀ ਗੱਲ ਕੀਤੀ। ਭੱਟ ਦੇ ਬਚਨ ਨੇ ਕਿ ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੁਹਾਡੇ ਗੁਣਾਂ ਨੂੰ ਬਿਆਨ ਕਰਨ ਤੋਂ ਪਹਿਲਾਂ ਮੈਂ ਉਸ ਅਕਾਲ ਦਾ ਸ਼ੁਕਰ ਕਰਨਾ ਜਿਹਦਾ ਸਿਮਰਨ ਕਰਨ ਦੇ ਨਾਲ ਅੰਦਰ ਦੀ ਮਹਿਲ ਉਤਰਦੀ ਹੈ। ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਗੁਰ ਰਾਮਦਾਸ ਘਰ ਕੀ ਉਹ ਪਰਗਾਸਾਂ, ਆਪ ਜੀ ਗੁਰੂ ਰਾਮਦਾਸ ਜੀ ਦੇ ਘਰ ਆਏ, ਸਗਲ ਮਨੋਰਥ ਪੂਰਨ ਆਸਾਂ, ਆਪ ਜੀ ਦੇ ਆਉਣ ਦੇ ਨਾਲ ਗੁਰੂ ਰਾਮਦਾਸ ਜੀ ਦੇ ਘਰ ਖੇੜਾ ਆਇਆ ਹੈ। ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ, ਗੁਰ ਰਾਮਦਾਸ ਘਰ ਕੀ ਉਹ ਪਰਗਾਸਾਂ, ਸਗਲ ਮਨੋਰਥ ਪੂਰਨ ਆਸਾਂ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਆਪ ਜੀ ਨੇ ਆਪਣੇ ਜਨਮ ਤੋਂ ਬ੍ਰਹਮ ਨੂੰ ਪਹਿਚਾਣ ਲਿਆ। ਇਹਤੇ ਸ਼ਬਦ ਵੱਲ ਧਿਆਨ ਦੇਣਾ, ਜਨਮਤ ਗੁਰਮਤ ਬ੍ਰਹਮ ਪਛਾਣਿਓ ਹੈ, ਆਪਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ। ਤੇ ਸਵਈਆਂ ਆਪਨੇ ਬੇਅੰਤ ਵਾਰੀ ਪੜਿਆ ਹੋਣਾ, ਜਨਮ ਤੋਂ ਹੀ ਭਾਣੇ ਨੂੰ ਮੰਨਣ ਵਾਲੇ ਨੇ, ਜਨਮ ਤੋਂ ਹੀ ਰਜ਼ਾ ਵੀ ਜੀਣ ਵਾਲੇ ਨੇ, ਤੇ ਜਨਮ ਤੋਂ ਹੀ ਸਾਈਂ ਦੇ ਹੁਕਮ ਨੂੰ ਸਤ ਬਚਨ ਕਰਕੇ ਮੰਨਦੇ, ਬ੍ਰਹਮ ਨੂੰ ਪਹਿਚਾਣਿਆ। ਹੁਣ ਬ੍ਰਹਮ ਨੂੰ ਪਹਿਚਾਨਣਾ ਕੀ ਸੀ? ਤੇ ਮੈਂ ਪਿਛਲੇ ਦਿਨੀ ਅਰਜ਼ ਕਰਕੇ ਆਇਆ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਵਿੱਚ ਜਿਹੜੇ ਗੁਣਾਂ ਦਾ ਜ਼ਿਕਰ ਭੱਟ ਜੀ ਕਰਦੇ ਪਏ ਨੇ, ਪੰਜ ਤੱਤ ਨੇ। ਮੇਰੇ ਧੰਨ ਗੁਰੂ ਅਰਜੁਨ ਦੇਵ ਜੀ ਬ੍ਰਹਮ ਨੂੰ ਪਹਿਚਾਨਣ ਵਾਲੇ ਦੀ ਵਿਆਖਿਆ ਪੰਜ ਤੱਤਾਂ ਦੇ ਗੁਣਾਂ ਤੋਂ ਕਰਦੇ ਕਿ ਪੰਜ ਤੱਤ ਨੇ ਜਿਨ੍ਹਾਂ ਨਾਲ ਸੰਸਾਰ ਬਣਿਆ। ਪਾਣੀ ਖੈ, ਹਵਾ ਖੈ, ਅੱਗ ਖੈ, ਮਿੱਟੀ ਖੈ, ਆਕਾਸ਼ ਹੈ। ਪੰਜ ਤੱਤਾਂ ਦੇ ਪੰਜ ਗੁਣ ਨੇ ਜੋ ਕੁਝ ਕਾਦਰ ਨੇ ਕੁਦਰਤ ਵਿੱਚ ਟਿਕਾਇਆ ਹੈ, ਤੇ ਕੁਦਰਤ ਵਿੱਚ ਟਿਕੇ ਹੋਏ ਤੱਤਾਂ ਨੂੰ ਜੀ ਕੇ ਬ੍ਰਹਮ ਗਿਆਨੀ ਦਾ ਜੀਵਨ ਵੀ ਪੰਜ ਤੱਤਾਂ ਦੀ ਤਰ੍ਹਾਂ ਹੈ। ਆਪ ਜੀ ਦੇਖੋ, ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੇ, ਬ੍ਰਹਮ ਨੂੰ ਪਹਿਚਾਨਣ ਵਾਲਾ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਵਿੱਚ ਸੱਚ, ਮੁਖ ਵਿੱਚ ਸੱਚ, ਤੇ ਜਿੱਧਰ ਨੇਤਰਾਂ ਨਾਲ ਦੇਖਣਾ ਉੱਥੇ ਵੀ ਕੇਵਲ ਸਾਈਂ ਦਿਸਣਾ, ਇਹ ਬ੍ਰਹਮ ਗਿਆਨੀ ਦੇ ਲੱਛਣ ਨੇ। ਪਿਆਰਿਓ, ਭਾਵਾਂ ਮੈਂ ਇਹਦੇ ਅਰਥ ਜ਼ਰੂਰ ਕਰਨ ਲੱਗਾਵਾਂ, ਅਸੀਂ ਕਈ ਵਾਰੀ ਕਿਸੇ ਕਰਨੀ ਵਾਲੇ ਦੇ ਜੀਵਨ ਨੂੰ ਦੇਖ ਕੇ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਜੀ ਪੂਰਨ ਬ੍ਰਹਮ ਗਿਆਨੀ ਨੇ। ਪਿਆਰਿਓ, ਨਹੀਂ, ਬ੍ਰਹਮ ਗਿਆਨੀ ਨੂੰ ਪੂਰਨ ਬ੍ਰਹਮ ਗਿਆਨੀ ਜੇ ਆਪਾਂ ਕਹਿੰਦੇ ਹਾਂ ਕਿ ਆਪਾਂ ਉਸ ਅਵਸਥਾ ਬ੍ਰਹਮ ਦੀ ਨੂੰ ਪਹਿਲਾਂ ਮਾਣਿਆ ਹੈ। ਸਾਨੂੰ ਪਤਾ ਹੈ ਕਿ ਪੂਰਨ ਬ੍ਰਹਮ ਗਿਆਨ ਕੀ ਹੈ। ਗੁਰੂ ਅਰਜੁਨ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਤੂੰ ਕਹਿ ਦਿੱਤਾ ਜ਼ਰੂਰ ਕਿ ਪੂਰਨ ਬ੍ਰਹਮ ਗਿਆਨੀ, ਤੇ ਮੈਂ ਸ਼ਬਦ ਦੀ ਟੇਕ ਲੈ ਕੇ ਅਰਜ਼ ਕਰਨ ਲੱਗਾ ਕਿ ਪੰਜ ਤੱਤ ਨੇ, ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਨਣ ਵਾਲੇ ਪੰਜਾਂ ਤੱਤਾਂ ਵਿੱਚੋਂ ਉਹਨਾਂ ਪੰਜ ਸਹਿਜ ਗੁਣਾਂ ਦਾ ਜ਼ਿਕਰ ਪੈ ਕਰਦੇ। ਕਹਿੰਦੇ ਨੇ, ਪਹਿਲਾ ਤੱਤ ਹੈ ਪਾਣੀ। ਪਾਣੀ ਦਾ ਗੁਣ ਹੈ ਕਿ ਜਿਹੜੀ ਚੀਜ਼ ਇਹਦੇ ਕੋਲ ਆਏਗੀ ਉਹਦੀ ਮੈਲ ਨੂੰ ਜ਼ਰੂਰ ਉਤਾਰਦਾ ਹੈ। ਪਰ ਚੇਤੇ ਰੱਖੋ, ਪਾਣੀ ਕੱਪੜੇ ਦੀ ਮੈਲ ਨੂੰ ਉਤਾਰ ਕੇ ਮੈਲਾ ਭਾਸਦਾ ਹੈ, ਪਰ ਖੁਦ ਉਹਦੇ ਵਿੱਚ ਜਿਹੜੀ ਨਿਰਮਲਤਾਈ ਵਾਲੀ ਅੰਸ਼ ਹੈ ਉਹ ਕਦੀ ਖਤਮ ਨਹੀਂ ਹੁੰਦੀ। ਮੈਲ ਨੂੰ ਉਤਾਰ ਕੇ ਵੀ ਉਹ ਨਿਰਮਲ ਹੈ, ਜਿਤਨਾ ਮਰਜ਼ੀ ਮੈਲਾ ਪਾਣੀ ਹੋਵੇ, ਪਰ ਉਹਦੇ ਨਿਰਮਲ ਹੋਣ ਦੀ ਅਖੀਰ ਤੱਕ ਆਸ ਹੈ। ਸਾਹਿਬ ਕਹਿੰਦੇ ਨੇ, ਬ੍ਰਹਮ ਗਿਆਨੀ ਉਹ ਹੈ, ਬ੍ਰਹਮ ਨੂੰ ਉਸਨੇ ਪਹਿਚਾਣਿਆ ਹੈ ਜਿਸ ਦਾ ਅੰਦਰ ਪਾਣੀ ਦੀ ਤਰ੍ਹਾਂ ਅੱਤ ਦਾ ਨਿਰਮਲ ਹੈ, ਤੇ ਉਹ ਲੋਕਾਂ ਦੀ ਮੈਲ ਨੂੰ ਉਤਾਰ ਕੇ ਵੀ ਨਿਰਮਲ ਹੈ। ਸਾਹਿਬ ਨੇ ਬਚਨ ਕੀਤੇ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਹਜ਼ੂਰ ਕਹਿੰਦੇ ਨੇ, ਜਿਵੇਂ ਪਾਣੀ ਨੂੰ ਕੋਈ ਮੈਲ ਨਹੀਂ ਪਾਸਦੀ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨਿਰਮਲ ਦੇ ਨਿਰਮਲ ਨੇ, अनेकां लोकां ने उन्हां दे अमृत बचना नूं कमा के अंदर दी मैल धोती ते मेरे धन गुरु अर्जुन देव सच्चे पातशाह करोड़ां दी मैल धो के अज उसे तरह पवित्र दे पवित्र निर्मल ने। दूसरा गुण ब्रह्म नूं पहचानण वाले दा एक है कि अग दे नेड़े कोई जांदा है ते अग कोल गरीब चला जाए कदी नहीं उह कहिंदी कि मैं गरीब नूं अपना निग नहीं देना। अमीर चला जाए ओदा सुते सिद्ध सुभाख है कि जो भी अग दे कोल आ गया अग ने ओनू अपना निग देना है ते अग ने जे ओदे कोल सोना चला जाए मैल नू साड़ के ओह शुद्ध कर दी है। ब्रह्म ज्ञानी दा दूसरा सुभाख है कि अग दी तरह सुते सिद्ध सब नू निग देना। तीसरा तत् है धरती, धरती वर्गा धीरज किसे विच नहीं। तन गुरु अर्जुन साहब मेर पै करदे ने, मैं सिर्फ संखेप जय अर्थ कर अगे तुरा, धरती नू कोई चंदन दा लेपन कर दियो ते उस दी खुशामद नहीं कर दी ते धरती नू पट के कोई चला जाए ते धरती कदी उलामे नहीं दे। मेरे गुरु अर्जुन देव सच्चे पातशाह जेड़े शिफ्त करदे ने उन्हां ते भी तेरी नदर है ते जे तत्ती तवी ते बिठा के शीश विच रेता पै पांदे ने, मेरे सच्चे पातशाह धरती दे धीरज वालिया ब्रह्म नू पहचानण वालिया तुसी शीश विच रेता पवा के भी रेता पाण वालिया नू कोई अप शब्द नहीं किया, तीरज है हजूर ने। चौथा बचन के आपां देखने आ पवन दा एक गुण है कि जदो तेज हवा चल दिए ओ कदी भी वितकरा नहीं कर दी। अमीर दी अटारी विच पहुंच के भी हवा सुख देगी, गरीब चौपड़ी विच रहन वाले नू भी सुख देगी। मेरे धन गुरु अर्जुन देव सच्चे पातशाह अत दे तनाड पुरश भी तुहाडे चरणां विच झुकदे ने ते कखां दी कुल्ली विच रहण वालियां उत्ते भी तुसी नजर पै करदे। कदी देखो एक उदाहरण मैं अर्ज करके चलना। जैत श्री राग गुरु ग्रंथ साहिब विच है 31 रागां विचों, उत्थे इक वार असीं पढ़ने आं आद पूर्ण मद पूर्ण अंत पूर्ण परमेश्वर है। इस वार दा श्लोक है, सरलेख है वार जैतसरी की ते नाले दे शब्द लिखे है वार सलोका नाल। ए शब्द है जैतसरी की वार है वार सलोका नाल। एदा भाव एवे के इस वार दियां पौड़ियां भी गुरु अर्जुन देव दियां ने। सलोका नाल दा अर्थ एदे नाल लगे हुए सलोक भी गुरु अर्जुन देव जी दे। यही कारण के जैतसरी की वार विच किते सलोक महला पंजवां नहीं आपां पढ़दे, सलोक पढ़ने। एदा पावे वे के सलोक ते पौड़ियां गुरु अर्जुन देव जी दियां। एक पौड़ी आप जी दे समक्ष कह के अगे तुरा, ब्रह्म नू पहचानन वाला हवा दी तरह सम दृष्टि है। अमीर आया तां वी ओ नजर है, गरीब आया ते तां वी ओ नजर है। अज असी झाती मारने गुरमुखो खिमा करियो, बाबा नानक भाई लालो दे घर जा टिकिया सी, आप तवारीख इतिहास पढ़ दियो, किते नहीं मैं पढ़िया के भाई लालो ने बाबे नानक दी पहला किते संगत कीती होवे। इतिहास विच किते जिक्र नहीं आउंदा भाई लालो दे घर सिद्धे जा खलोते ते आवाज दे के क्या सी लालो घर खैं, ते बाहरों आवाज दित्ती लालो घर खैं, अंदरों आवाज आई खां घर खां तुसी कौन, ते दातार ने बाहरों आवाज दा उत्तर दिता मुसाफर खां, ते लालो अंदरों कहिंदा है भलिया ए दुनिया ही मुसाफर खाना है। शब्द सन ए दुनिया ही मुसाफर खाना है। हजूर कहन लगे किवाड़ खोल, मैं तेरे जैसे मुसाफरां नू खम सफर बनाने वास्ते आया। बुआ खोल किते इतिहास विच नहीं हुंदा के भाई लालो किते बाबे नानक नू पहला मिलिया होवे। कखां दी कुली विच रहण वाला लकड़ां घड़ के गुजारा करन वाला एक अंदर दी नीयत रासी ते गुरु नानक ओदे बुबे नू खड़का के अंदर प्रवेश करदे ने। सिखां गुरु दी सम दृष्टि है, रहमत करे ते कखां दियां कुलियां विच भी रवाब जांदा है, ते जे किते शिव नाभ दे उच्चे महल आजन ते ओदे विच भी रवाब जांदा। सम दृष्टि है तन गुरु अर्जुन देव सच्चे पातशाह अमृतसर साहिब दी धरती तो एक खिन मैं इहनू थोड़ा जिहा अर्ज करना चाहना कि खवा दी तरह सम दृष्टि जिथे तरन तारन है इथे एक नेड़े पिंड सी खानपुर। किरपालू दाता दी शाम दे वेले इथे आए, ਇਤਿਹਾਸ ਹੈ ਆਪ ਦਾ ਗੁਰੂ ਅਰਜਨ ਦੇਵ ਜੀ ਦਾ। ਪੋਹ ਦਾ ਮਹੀਨਾ ਸੀ, ਕਿਣ ਮਿਣ ਥੋੜੀ ਜੀ ਬੂੰਦਾਬਾਂਦੀ ਹੋ ਰਹੀ ਹੈ, ਤੇਜ਼ ਹਵਾ ਚੱਲੀ ਤੇ ਕੁਝ ਕੁ ਸਿੱਖ ਧੰਨ ਗੁਰੂ ਅਰਜਨ ਸਾਹਿਬ ਦੇ ਨਾਲ ਨੇ। ਪਿੰਡ ਦੇ ਕਿਸੇ ਵੀ ਮਨੁੱਖ ਨੇ ਮੇਰੀ ਸੱਚੀ ਸਰਕਾਰ ਨੂੰ ਜੀ ਆਇਆ ਨਹੀਂ ਕਿਹਾ। ਜ਼ਮੀਨ ਤੇ ਰੁੱਖ ਦੇ ਥੱਲੇ ਬੈਠੇ ਸਾਹਮਣੇ ਤੁਰਿਆ ਆਉਂਦਾ ਇੱਕ ਸੱਜਣ, ਲੱਕੜਾਂ ਦੀ ਗੱਠ ਉਹਨੇ ਆਪਣੇ ਸਿਰ ਤੇ ਰੱਖੀ ਤੇ ਸੋਚਦਾ ਹੈ ਸ਼ਾਮ ਦਾ ਵੇਲਾ ਇਹ ਕੌਣ ਨੇ ਬੂੰਦਾ ਬਾਂਦੀ ਖੰਡਾ ਡਾਂਡਾਂ ਨੂੰ ਚੀਰਵੀਂ ਸਰਦੀ ਤੇ ਰਾਤ ਨੂੰ ਰੁੱਖ ਦੇ ਥੱਲੇ ਰਹਿਣਗੇ। ਕਹਿੰਦਾ ਚੱਲ ਮਣਾ, ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਲੱਕੜਾਂ ਚੁੱਕ ਜਿਹੜਾ ਲਿਆ ਰਿਹਾ, ਅੱਜ ਆਏ ਨੇ ਕਿਤੋਂ ਮਰਜ਼ੀ ਆਏ ਹੋਣ, ਤੇਰੇ ਕੋਲ ਕੱਖਾਂ ਦੀ ਕੁੱਲੀ ਹੈ, ਤੂੰ ਇਹਨਾਂ ਨੂੰ ਮਿੰਨਤ ਕਰ ਲੈ ਭਰਾਵੋ, ਇਸ ਕਕਰੀਲੀ ਰਾਤ ਵਿੱਚ ਠੰਡ ਪੈਂਦੀ ਰਾਤ ਤੁਸੀਂ ਬਾਹਰ ਨਾ ਰਹੋ। ਹਾਂ ਤਾਂ ਮੈਂ ਗਰੀਬ, ਪਰ ਰਾਤ ਤੁਸੀਂ ਕੁੱਲੀ ਵਿੱਚ ਬਤੀਤ ਕਰੋ, ਮੈਂ ਬਾਬੇ ਨਾਨਕ ਦਾ ਸਿੱਖ ਹਾਂ, ਸਿੱਖ ਕਦੀ ਨੂੰ ਆਪਣੇ ਆਏ ਹੋਏ ਅਤਿਥੀ ਨੂੰ ਆਪਣੇ ਘਰੋਂ ਬਾਹਰ ਨਹੀਂ ਕੱਢਦਾ। ਜਦੋਂ ਲੱਕੜਾਂ ਚੁੱਕਣ ਵਾਲਾ ਕੋਲ ਗਿਆ ਨਾ ਤੇ ਵੇਖ ਕੇ ਹੈਰਾਨ ਹੋ ਗਿਆ ਕਿ ਜਿਸ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਸਿੱਖ ਹੈ ਉਹ ਸੱਚੀ ਸਰਕਾਰ ਰੁੱਖ ਦੇ ਥੱਲੇ ਬੈਠੇ, ਇਹਨੂੰ ਕੋਟ ਕੀਤਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਅਸ਼ਟ ਗੁਰੂ ਚਮਤਕਾਰ ਵਿੱਚ। ਸਤਿਗੁਰੂ ਜੀ ਨੂੰ ਪਹਿਚਾਨਿਆ, ਸਿੱਖ ਨੇ ਲੱਕੜਾਂ ਰੱਖੀਆਂ ਤੇ ਚਰਨਾਂ ਵੀ ਜੁੜ ਕੇ ਕਹਿੰਦਾ ਸੱਚੇ ਪਾਤਸ਼ਾਹ ਆਪ। ਹਜ਼ੂਰ ਮੁਸਕਰਾ ਕੇ ਕਹਿਣ ਲੱਗੇ ਭਾਈ ਹੇਮਿਆਂ, ਸਿੱਖ ਦਾ ਨਾਮ ਭਾਈ ਹੇਮਾ ਸੀ, ਭਾਈ ਹੇਮਿਆਂ ਇੱਕ ਪਾਸੇ ਆਵਾਜ਼ਾਂ ਮਾਰਨਾ ਤੇ ਦੂਜੇ ਪਾਸੇ ਪਹਿਚਾਣਿਆ ਵੀ ਨਹੀਂ ਪੁੱਛਣਾ ਪੈ, ਆਪ ਤੂੰ ਆਵਾਜ਼ ਮਾਰੀ ਅਸੀਂ ਆ ਗਏ। ਨਾਲ ਦੇ ਸਿੱਖਾਂ ਨੂੰ ਪਤਾ ਨਹੀਂ ਆਵਾਜ਼ ਕਿੰਨੇ ਮਾਰੀ ਕਦੋਂ ਮਾਰੀ। ਕਹਿਣ ਲੱਗਾ ਸੱਚੇ ਪਾਤਸ਼ਾਹ ਚੱਲੋ ਮੇਰੀ ਕੱਲਾ ਕੁੱਖ ਅੱਖਾਂ ਦੀ ਕੁੱਲੀ ਨੂੰ ਇੱਕ ਟੁੱਟੀ ਜੀ ਝੁੱਗੀ ਨੂੰ ਆਪ ਜੀ ਭਾਗ ਲਾਹੋ। ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਨਾਲ ਲੈ ਗਿਆ ਕਿਰਪਾਲੂ ਦਾਤਾ ਜੀ। ਰਾਤ ਉਸ ਦੀ ਕੱਖਾਂ ਦੀ ਕੁੱਲੀ ਵਿੱਚ ਰਹਿ ਜਿਸ ਥਾਂ ਤੇ ਆਪ ਆਸਣ ਲਾਉਂਦਾ ਸੀ ਮੇਰੇ ਗੁਰੂ ਅਰਜਨ ਸਾਹਿਬ ਲਈ ਬਸਤਰ ਵਿਛਾ ਕੇ ਕਹਿੰਦਾ ਸੱਚੀ ਸਰਕਾਰ ਤੇਰੇ ਸਾਹਮਣੇ ਮਹੱਲਾ ਵਾਲੇ ਵੀ ਝੁਕਦੇ ਨੇ, ਗਰੀਬਾਂ ਨੂੰ ਨਿਵਾਜਣ ਵਾਲਿਆ ਅੱਜ ਇਸ ਮੇਰੇ ਟੁੱਟੇ ਜੇ ਮੰਜੇ ਨੂੰ ਪ੍ਰਵਾਨ ਕਰ ਲੈ। ਹਜ਼ੂਰ ਬੈਠ ਗਏ, ਜੋ ਸੁੱਕਾ ਮਿੱਸਾ ਪ੍ਰਸ਼ਾਦਾ ਸੀ ਛਕਾਇਆ, ਪਿਆਰਿਓ ਸਿੱਖ ਨਾਲ ਦੇ ਜ਼ਮੀਨ ਤੇ ਪੈ ਗਏ। ਇਹ ਰਾਤ ਨੂੰ ਉੱਠਿਆ ਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨ ਘੁੱਟ ਕੇ ਪਕੜ ਲੈ, ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਸੇਵਾ ਪਿਆ ਕਰਦਾ। ਕਿਰਪਾਲੂ ਦਾਤਾ ਜੀ ਉੱਠ ਕੇ ਬੈਠੇ, ਹਜ਼ੂਰ ਦੇ ਚਰਨ ਪਕੜ ਕੇ ਕਹਿੰਦਾ ਗਰੀਬਾਂ ਨੂੰ ਨਿਵਾਜਣ ਵਾਲਿਆ ਤੇਰੇ ਤੋਂ ਬਿਨਾਂ ਸਾਨੂੰ ਕਿਸੇ ਤੇ ਮਾਣ ਵੀ ਨਹੀਂ, ਤੇਰੇ ਤੋਂ ਬਿਨਾਂ ਸਾਡਾ ਕੌਣ ਹੈ। ਹਜ਼ੂਰ ਨੇ ਪੁੱਛਿਆ ਕਿਉਂ, ਕਹਿੰਦਾ ਗਰੀਬੀ ਨੇ ਇੰਨਾ ਕੁ ਸਤਾਇਆ ਆਪਣੇ ਵੀ ਛੱਡ ਕੇ ਚਲੇ ਗਏ। ਪਿਆਰਿਓ ਅਮੀਰੀ ਵਿੱਚ ਨਾ ਕਦੀ ਗਿਣਤੀ ਕਰਿਓ, ਆਪਣਿਆਂ ਦੀ ਗਿਣਤੀ ਕਰਨੀ ਏ ਤੇ ਕਦੀ ਮੁਸੀਬਤ ਵਿੱਚ ਕਰਿਆ ਜੇ। ਰੁੱਖ ਦੇ ਉੱਤੇ ਫਲ ਲੱਗੇ ਹੋਣ, ਫੁੱਲ ਲੱਗੇ ਹੋਣ ਤੇ ਕੋਇਲ ਵੀ ਮਿੱਠੇ ਗੀਤ ਗਾਉਂਦੀ ਏ ਜਦੇ ਅੰਬਾਂ ਨੂੰ ਬੂਰ ਪੈਂਦਾ ਹੈ, ਪਤਾ ਨਹੀਂ ਪੱਤ ਝੜ ਵਿੱਚ ਕੋਇਲ ਵੀ ਕਿੱਥੇ ਚਲੀ ਜਾਂਦੀ ਏ ਜਦੋਂ ਰੁੱਖਾਂ ਦੇ ਪੱਤੇ ਸਾਥ ਛੱਡ ਜਾਂਦੇ। ਪੱਤ ਝੜ ਵਿੱਚ ਤੇ ਰੁੱਖਾਂ ਦੇ ਪੱਤੇ ਵੀ ਨੇੜੇ ਨਹੀਂ ਰਹਿੰਦੇ ਤੇ ਪੰਛੀਆਂ ਨੇ ਗੀਤ ਕਿੱਥੇ ਗਾਉਣੇ ਨੇ। ਆ ਸੰਸਾਰ ਦੇ ਲੋਕ ਜਿਹੜੇ ਚੁਗਿਰਦੇ ਫਿਰ ਕੇ ਗੀਤ ਗਾਉਂਦੇ ਨੇ, ਕੇਵਲ ਬਸੰਤ ਵੇਲੇ ਇਹਨਾਂ ਨੂੰ ਗੀਤ ਆਉਂਦੇ ਨੇ ਗਾਉਣੇ, ਸੁੱਖ ਵੇਲੇ ਗੀਤ ਗਾਉਂਦੇ ਨੇ, ਮੁਸੀਬਤ ਆ ਪੈ ਤੇ ਖੂਨ ਦੇ ਰਿਸ਼ਤੇ ਵੀ ਸਾਥ ਛੱਡ ਜਾਂਦੇ। ਚਰਨ ਪਕੜ ਕੇ ਕਹਿੰਦਾ ਸੱਚੇ ਪਾਤਸ਼ਾਹ ਆਪਣਿਆਂ ਨੇ ਵੀ ਛੱਡ ਦਿੱਤਾ, ਕੋਈ ਮਿੱਤਰ ਨਹੀਂ, ਕੋਈ ਭਰਾ ਨਹੀਂ, ਕੋਈ ਪੁੱਤਰ ਨਹੀਂ, ਕੋਈ ਸਾਖ ਸੰਬੰਧੀ ਨੇੜੇ ਨਹੀਂ ਢੁੱਕਦਾ। ਮੇਰੇ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਨਿਵਾਜਣ ਆਇਓ। ਧੰਨ ਗੁਰੂ ਅਰਜਨ ਸਾਹਿਬ ਨੇ ਉੱਥੇ ਇੱਕ ਅੰਮ੍ਰਿਤ ਬਚਨ ਕਿਹਾ, ਸੀਸ ਤੇ ਹੱਥ ਰੱਖ ਕੇ ਕਹਿਣ ਲੱਗੇ ਖੇਮਿਆਂ ਤੂੰ ਕੰਗਾਲ ਨਹੀਂ। ਦਾਤਾਰ ਮੈਨੂੰ ਲੋਕ ਗਰੀਬ ਕਹਿੰਦੇ ਨੇ, ਮੇਰੇ ਕੋਲ ਕੱਖਾਂ ਦੀ ਕੁੱਲੀ ਹੈ। ਹਜ਼ੂਰ ਨੇ ਕਿਹਾ ਤੂੰ ਬਾਣੀ ਦੇ ਬਚਨ ਕਦੇ ਪੜ੍ਹੇ ਨਹੀਂ, ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ, ਫਕੀਰ ਦਰ ਤੇ ਕੰਗਾਲ, ਜਿਨ੍ਹਾਂ ਕੋਲ ਕੇਵਲ ਦੁਨੀਆਂ ਦੀ ਦੌਲਤ ਹੈ ਤੇ ਮਾਣ ਕਰੀ ਜਨ ਸੀ ਅਮੀਰ ਖਾਂ ਨਹੀਂ। ਖੇਮਿਆਂ ਜਿਨ ਕੈ ਪੱਲੇ ਧਨ ਵਸੈ, ਤਿਨਕਾ ਨਾ ਫਕੀਰ ਪਰ ਜਿਨਕਾ ਹਿਰਦੈ ਤੂੰ ਵਸੈ ਤੇ ਨਰਗੁਰੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵਸਦਾ ਨਾ ਉਹ ਕਦੀ ਕੰਗਾਲ ਨਹੀਂ ਹੁੰਦੇ। ਉੱਥੇ ਸੱਚੀ ਸਰਕਾਰ ਨੇ ਇੱਕ ਪੌੜੀ ਉਚਾਰਨ ਕੀਤੀ ਹੈ, ਉਹ ਪੌੜੀ ਦੇ ਬਚਨ ਕਦੀ ਪੜ੍ਹੋ। ਮੈਂ ਵਿਸ਼ੇ ਤੋਂ ਚੁਕਾਨਾ ਕਿ ਗੁਰੂ ਅਰਜੁਨ ਦੇਵ ਬ੍ਰਹਮ ਨੂੰ ਪਹਿਚਾਣਿਆ, ਪਾਣੀ ਦੀ ਤਰ੍ਹਾਂ ਨਿਰਮਲ ਨੇ, ਸੰਸਾਰ ਦੀ ਮੈਲ ਪੈ ਧੋਂਦੇ ਨੇ। ਹਜ਼ੂਰ ਅਗਮ ਦੀ ਤਰ੍ਹਾਂ ਸੁਤੇ ਸਿੱਧ ਆਏ ਹੋਏ ਨੂੰ ਆਪਣੇ ਅੰਦਰ ਦੀ ਰਹਿਮਤ ਦਿੰਦੇ ਨੇ। ਧਰਤੀ ਦੀ ਤਰ੍ਹਾਂ ਧੀਰਜਵਾਨ ਨੇ ਤੇ ਪਿਆਰਿਓ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਵਾਲੇ ਨੇ। ਉਸ ਕੁੱਲੀ ਵਿੱਚ ਬੈਠਿਆਂ ਸ਼ਬਦ ਕਿਹਾ, ਪੌੜੀ ਬਸਤਾਂ ਟੁੱਟੀ ਝੌਂਪੜੀ। ਇੱਕ ਇਨਸਾਨ ਟੁੱਟੀ ਕੋਈ ਝੌਂਪੜੀ ਵਿੱਚ ਰਹਿੰਦਾ ਹੋਵੇ, ਬਸਤਾਂ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਚੀਰ ਦਰ ਤੇ ਕੱਪੜੇ, ਉਹਦੇ ਕੱਪੜੇ ਵੀ ਥਾਂ ਥਾਂ ਤੋਂ ਪਾਟੇ ਹੋਣ, ਛਿੱਜੇ ਹੋਣ। ਬਸਤਾਂ ਟੁੱਟੀ ਝੁੰਪੜੀ, ਚੀਰ ਸ਼ਬ ਸਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ, ਕਿਛ ਸਾਕ ਨਾ ਸਿੰਨਾ, ਖੇਮਿਆ ਤੂੰ ਗਰੀਬ ਨਹੀਂ, ਰਾਜਾ ਸਗਲੀ ਸ੍ਰਿਸ਼ਟਕਾ, ਹਰ ਨਾਮ ਮਨ ਭਿੰਨਾ। ਜਿਹਦਾ ਅੰਦਰ ਨਾਮ ਵਿੱਚ ਭਿੱਜਾ ਹੈ ਉਹ ਸਾਰੀ ਧਰਤੀ ਦਾ ਰਾਜਾ ਹੈ। ਤਿਸ ਕੀ ਧੂੜ ਮਨ ਉਦਰੈ, ਪ੍ਰਭ ਹੋਏ ਸੋ ਪ੍ਰਸੰਨ, ਤੇਰੇ ਵਰਗੇ ਸਿੱਖਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ। ਪਰਮਾਤਮਾ ਵੀ ਦਿਆਲੂ ਹੁੰਦੇ। ਰਾਤ ਬਤੀਤ ਕੀਤੀ, ਸਵੇਰੇ ਦਿਨ ਚੜਿਆ, ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਵਾਪਸ ਖੇਮਾ ਚਰਨ ਪਕੜ ਕੇ ਇੱਕ ਬਚਨ ਕਹਿੰਦਾ, ਦਾਤਾ ਜੀ ਆਪ ਜੀ ਨੂੰ ਸੱਦਾ ਭੇਜਿਆ ਤੇ ਸੱਦੇ ਦਾ ਸੰਬੰਧ ਬਾਹਰ ਨਾਲ ਨਹੀਂ। ਸਿੱਖ ਤੇ ਗੁਰੂ ਦੇ ਅੰਦਰ ਦਾ ਰਿਸ਼ਤਾ ਇਹੋ ਜਿਹਾ ਹੈ ਕਿ ਗੁਰੂ ਦੀ ਯਾਦ ਹੀ ਇਹ ਸਿੱਖ ਦਾ ਸੁਨੇਹਾ ਹੈ। ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਨਿਵਾਜਣ ਵਾਸਤੇ ਆਏ, ਹੁਣ ਇੱਕ ਕਿਰਪਾ ਕਰੋ, ਦੁਪਹਿਰ ਤੱਕ ਆਪ ਜੀ ਟਿਕ ਜਾਓ। ਸਤਿਗੁਰੂ ਮੁਸਕਰਾ ਪਏ ਤੇ ਨਾਲ ਹੀ ਪੁੱਛਦੇ ਨੇ ਕਾਸ ਲਈ। ਭਾਈ ਖੇਮੇ ਨੇ ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ। ਇੱਛਾ ਸੀ ਕਿ ਜਿੱਦਣ ਮੈਂ ਆਪਣਾ ਅੰਤਲਾ ਸਵਾਸ ਤਿਆਗਾਂ, ਮੈਨੂੰ ਸੰਸਾਰ ਦੇ ਲੋਕਾਂ ਨੇ ਪਿਆਰ ਨਹੀਂ ਦਿੱਤਾ, ਮੈਨੂੰ ਆਪਣੇ ਕਿਸੇ ਨੇ ਮੋਢਾ ਨਹੀਂ ਦੇਣਾ, ਕਿਸੇ ਨੇ ਗੋਡਾ ਨਹੀਂ ਮੇਰੇ ਸਿਰ ਥੱਲੇ ਰੱਖਣਾ। ਇੱਕ ਇੱਛਾ ਸੀ ਜਿੱਦਣ ਅੰਤਲਾ ਸਵਾਸ ਨਿਕਲੇ ਤੇ ਗੋਦ ਮੇਰੇ ਗੁਰੂ ਅਰਜੁਨ ਦੇਵ ਜੀ ਦੀ ਹੋਵੇ। ਪਿਆਰਿਓ, ਉੱਥੇ ਭਾਈ ਖੇਮੇ ਨੇ ਆਪਣਾ ਅੰਤਲਾ ਸਵਾਸ ਮੇਰੇ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਦੀ ਗੋਦ ਵਿੱਚ ਦਿੱਤਾ ਹੈ। ਕੁਝ ਸਿੱਖ ਐਸੇ ਨੇ, ਭਾਈ ਮਰਦਾਨਾ ਅੰਤਲਾ ਸਮਾਂ ਗੁਰੂ ਗੋਦ ਵਿੱਚ ਹੈ। ਰਾਏ ਬੁਲਾਰ, ਮੈਂ ਸਿਰਫ ਟਿਊਕ ਮਾਤਰ ਅੱਗੇ ਚੱਲਣਾ ਵਾਂ, ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਛੂਹ ਨਾਲ ਹੈ। ਬੇਬੇ ਨਾਨਕੀ, ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਪਾਸ ਹੈ। ਭਾਈ ਜੈ ਰਾਮ, ਦੋ ਦਿਨ ਠਹਿਰ ਕੇ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਦੇ ਸਮਕਸ਼ ਹੈ। ਪਿਆਰਿਓ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਇਹ ਗੁਰੂ ਕੇ ਲਾਲ, ਜਦੋਂ ਅਸੀਂ ਦੇਖਦੇ ਹਾਂ ਅੰਤਲਾ ਸਮਾਂ ਗੁਰੂ ਦੀ ਗੋਦ ਵਿੱਚ ਆ ਜਾਣਾ, ਭਾਈ ਖੇਮੇ ਵਰਗੇ ਕਿੰਨੇ ਕੁ ਸ਼ੁਕਰ ਵੀ ਜੁੜੇ ਨੇ। ਮੇਰੇ ਧੰਨ ਗੁਰੂ ਅਰਜੁਨ ਦੇਵ ਪਾਣੀ ਦੀ ਤਰ੍ਹਾਂ ਨਿਰਮਲਤਾ ਹੀ ਦੇਣ ਵਾਲੇ, ਅੱਗ ਦੀ ਤਰ੍ਹਾਂ ਸੁਤੇ ਸਿੱਧ ਬਖਸ਼ਾਂ ਵੰਡਣ ਵਾਲੇ, ਪਿਆਰਿਓ ਧਰਤੀ ਦੀ ਤਰ੍ਹਾਂ ਧੀਰਜ ਵਾਲੇ, ਇੱਕ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਵਾਲੇ, ਆਕਾਸ਼ ਦੀ ਤਰ੍ਹਾਂ ਪ੍ਰਕਾਸ਼ਮਈ ਨੇ। ਜਿੱਥੇ ਵੀ ਜਾਈਏ ਇੰਜ ਪ੍ਰਤੀਤ ਹੁੰਦਾ ਹੈ ਇਹ ਆਕਾਸ਼ ਮੇਰਾ ਹੈ। ਜੇ ਆਪਾਂ ਅੱਜ ਇੱਥੇ ਬੈਠੇ ਹਾਂ ਤਾਰੇ ਕਹਾਂਗਾ ਇਹ ਮੇਰੇ ਨੇ, ਜੇ ਮੈਂ ਪੰਜਾਬ ਦੀ ਧਰਤੀ ਤੇ ਜਾਂ ਤੇ ਕਹਾਂਗਾ ਇਹ ਤਾਰੇ ਮੇਰੇ ਸਿਰ ਉੱਤੇ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਦਿੱਲੀ ਦੀ ਧਰਤੀ ਤੋਂ ਮੇਰੇ ਨਾਲ ਤਾਰੇ ਅਲੋਪ ਹੋ ਗਏ, ਮੈਂ ਆਇਆ ਤੇ ਅਸਮਾਨ ਵੀ ਮੇਰੇ ਨਾਲ ਆ ਗਿਆ। ਜਿੱਥੇ ਜਾਈਏ ਆਕਾਸ਼ ਉੱਥੇ ਆਪਣਾ ਵਸਦਾ ਹੈ। ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਲੱਖਾਂ ਸਿੱਖ ਨੇ, ਜਿੱਥੇ ਵੀ ਕੋਈ ਬੈਠਦਾ ਉਹ ਇੱਕੋ ਗੱਲ ਕਹਿੰਦਾ, ਗੁਰੂ ਅਰਜੁਨ ਦੇ ਮੇਰਾ ਸਤਿਗੁਰੂ ਹੈ। ਆਕਾਸ਼ ਦੀ ਤਰ੍ਹਾਂ ਹਰ ਥਾਂ ਤੇ ਮੈਨੂੰ ਉਹ ਪ੍ਰਕਾਸ਼ ਪਿਆ ਦਿੰਦਾ ਹੈ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੇ ਜਨਮ ਤੋਂ ਗੁਰਮਤ ਨੂੰ ਪਹਿਚਾਣਿਆ। ਦੋ ਘਟਨਾਵਾਂ ਉਹਨਾਂ ਦੀ ਪਵਿੱਤਰ ਜ਼ਿੰਦਗੀ ਵਿੱਚ ਬਾਲ ਉਮਰ ਦੀਆਂ ਨੇ। ਇੱਕ ਘਟਨਾ, ਖੇਡਦਿਆਂ ਹੋਇਆਂ ਨਾਨਾ ਗੁਰੂ ਦੇ ਪਲੰਗ ਨੂੰ ਪਕੜਿਆ ਤੇ ਬੰਸਾਵਲੀ ਨਾਮੇ ਦੇ ਸ਼ਬਦ ਨੇ, ਕਹਿਣ ਲੱਗੇ ਕੌਣ ਹੈ ਪੁਰਖ ਭਾਰੀ, ਜਿਨੇ ਸਾਡੀ ਮੰਜੀ ਹਲਾਈ ਸਾਰੀ, ਇੰਨੀ ਦੇਰ ਨੂੰ ਬੀਬੀ ਭਾਨੀ ਦੌੜ ਕੇ ਆਈ। ਕਹਿਣ ਲੱਗੀ ਪਿਤਾ ਜੀ ਇਹ ਦੋਹਤਾ ਜੇ ਦੋਹਤਾ, ਤੇ ਖਸ਼ ਕੇ ਕਹਿਣ ਲੱਗੇ ਭਾਨੀਏ ਇਕੱਲਾ ਦੋਹਤਾ ਨਹੀਂ ਇਹ ਦੋਹਤਾ ਬਾਣੀ ਕਾ ਬੋਹਤਾ ਬਾਣੀ ਦਾ ਜਹਾਜ਼ ਹੈ। ਮੈਂ ਇੱਥੇ ਅਰਜ਼ ਕਰਨਾ ਹੁੰਦਾ ਪਿਰਥੀਆ ਵੀ ਗੁਰੂ ਅਮਰਦਾਸ ਦੇ ਸਾਹਮਣੇ ਖੇਡਦਾ ਮਾਂ ਦੇਵ ਵੀ ਗੁਰੂ ਅਮਰਦਾਸ ਦੇ ਸਾਹਮਣੇ ਵੇ ਇਹਨਾਂ ਦੋ ਦੋਹਤਿਆਂ ਨੂੰ ਦੇਖ ਕੇ ਬਾਣੀ ਦੇ ਬੋਹਤ ਨਹੀਂ ਕਿਹਾ ਕਿਉਂਕਿ ਗੁਰੂ ਅਰਜੁਨ ਦੇਵ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ ਹੈ ਤੇ ਬਚਪਨ ਵਿੱਚ ਹੀ ਕਹਿੰਦੇ ਨੇ ਇਕੱਲਾ ਦੋਹਤਾ ਨਹੀਂ ਇਹ ਬਾਣੀ ਕਾ ਬੋਹਤਾ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਰਜੁਨ ਦੇਵ ਨੇ ਨਾਨਾ ਗੁਰੂ ਦੀ ਗੋਦ ਨੂੰ ਮਾਣਿਆ। ਇੱਥੇ ਨਾਨੇ ਗੁਰੂ ਨੇ ਇੱਕ ਬਚਨ ਕਿਹਾ ਸੀ ਜਿਸ ਦਿਨ ਨਾਨੇ ਦੇ ਥਾਲ ਨੂੰ ਹੱਥ ਪਾਇਆ ਤੇ ਹੱਸ ਕੇ ਕਹਿਣ ਲੱਗੇ ਠਹਿਰ ਉਹ ਥਾਲ ਦੇ ਮਾਲਕਾ ਸ਼ਬਦ ਹੀ ਸਨ ਇਹ ਤਾਂ ਓਗਰੇ ਦਾ ਥਾਲ ਹੈ ਤੁਸੀਂ ਤਾਂ ਇੱਕ ਦਿਨ ਨਾਮ ਅੰਮ੍ਰਿਤ ਦਾ ਥਾਲ ਪਰੋਸ ਕੇ ਜਾਣਾ ਹੈ। ਹੱਸ ਕੇ ਕਿਹਾ ਠਹਿਰ ਉਹ ਥਾਲ ਦੇ ਮਾਲਕਾ ਅਜੇ ਥਾਲ ਨੂੰ ਪਕੜਨ ਦਾ ਵਕਤ ਨਹੀਂ ਆਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤੀ। ਗੁਰੂ ਅਰਜੁਨ ਦੇਵ ਜੀ ਨੇ ਆਪਣੇ ਨੇਤਰਾਂ ਨਾਲ ਦੇਖਿਆ ਕਿ ਪਿਤਾ ਗੁਰੂ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਤੇ ਜਿਸ ਵੇਲੇ ਗੁਰੂ ਰਾਮਦਾਸ ਜੀ ਕੋਲ ਗੱਦੀ ਆਈ ਤੇ ਗੁਰੂ ਰਾਮਦਾਸ ਜੀ ਦੇ ਨੇਤਰ ਸੇਜਲ ਸਨ, ਸ਼ੁਕਰ ਵੀ ਜੁੜੇ ਤੇ ਪੁੱਛਿਆ ਗਿਆ ਅੱਜ ਤਾਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਤੇ ਨੇਤਰ ਕਿਉਂ ਭਿਜੇ ਤੇ ਉੱਤਰ ਸੀ ਇੱਧਰ ਤਖ਼ਤ ਹੈ ਤੇ ਉੱਧਰ ਲਾਹੌਰ ਦੀਆਂ ਗਲੀਆਂ ਚੇਤੇ ਪਈ ਆਉਂਦੀਆਂ ਹਨ, ਇੱਧਰ ਸਿਰ ਤੇ ਛਤਰ ਹੈ ਉੱਧਰ ਸਿਰ ਤੇ ਰੱਖੀ ਹੋਈ ਕੁੰਗਣੀਆਂ ਦੀ ਟੋਕਰੀ ਪਈ ਦਿਸਦੀ ਹੈ ਤੇ ਭਿੱਜ ਕੇ ਕਿਹਾ ਸੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ ਜਬ ਗੁਰ ਬੋਲੈ ਤਾਂ ਬਿਸ਼ਮ ਹੋਏ ਜਾਏ। ਗੁਰੂ ਰਾਮਦਾਸ ਜੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ ਜਬ ਗੁਰ ਬੋਲੈ ਤਾਂ ਬਿਸ਼ਮ ਹੋਏ ਜਾਏ ਖਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ ਇਸ ਕਰਕੇ ਨੇਤਰ ਸੇਜਲ ਨੇ ਜੋ ਖਮਰੀ ਬਿਦ ਖੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਹਰ ਜਾਣੋ ਆਪੇ ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੂਕੇ ਸਭ ਸੋਗ ਸੰਤਾਪੇ। ਗੁਰੂ ਅਰਜੁਨ ਦੇਵ ਜੀ ਨੇ ਆਪਣੇ ਬਚਪਨ ਵਿੱਚ ਆਪਣੇ ਪਿਤਾ ਗੁਰੂ ਨੂੰ ਤਖ਼ਤ ਤੇ ਬਿਰਾਜਮਾਨ ਹੁੰਦਿਆਂ ਤੱਕਿਆ ਸਿੱਖ ਸੰਗਤ ਨੂੰ ਮੱਥੇ ਟੇਕਦਿਆਂ ਦੇਖਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਗੁਰੂ ਕੇ ਚੱਕ ਆਏ ਨੇ ਜੋ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਨਗਰ ਵਸਾਇਆ ਗਿਆ ਜਿਸ ਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਕਹਿੰਦੇ ਹਾਂ। ਗੁਰੂ ਰਾਮਦਾਸ ਇੱਥੇ ਆਏ ਤੇ ਤਿੰਨੇ ਪੁੱਤਰ ਮਾਤਾ ਬੀਬੀ ਭਾਨੀ ਜੀ ਸ਼ਬਦ ਵਰਤੀਏ ਇਹ ਨਾਲ ਗੁਰੂ ਕੇ ਚੱਕ ਅੰਮ੍ਰਿਤਸਰ ਜਿਸ ਨੂੰ ਕਹਿੰਦੇ ਆ ਇੱਥੇ ਆ ਪਹੁੰਚੇ। ਪਿਆਰਿਓ ਇੱਥੇ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ ਤੱਤੀ ਤਵੀ ਤਾਂ ਸ਼ਿਖਰ ਸੀ ਮੇਰੇ ਸੱਚੇ ਪਾਤਸ਼ਾਹ ਨੂੰ ਸਾਰੀ ਜ਼ਿੰਦਗੀ ਤਪਾਣ ਦਾ ਯਤਨ ਕੀਤਾ ਪਰ ਮੇਰੇ ਗੁਰੂ ਅਰਜੁਨ ਦੇਵ ਜੀ ਕਦੀ ਵੀ ਤਪੇ ਨਹੀਂ। ਤੱਤੀ ਤਵੀ ਤੇ ਰੇਤਾ ਅਖੀਰ ਵਾਲੀ ਖੇਡ ਸੀ ਤਪਾਣ ਦੀ ਕੋਸ਼ਿਸ਼ ਤਾਂ ਸੱਕੇ ਭਰਾ ਨੇ ਆਪਣੇ ਘਰ ਵਿੱਚੋਂ ਸ਼ੁਰੂ ਕਰ ਦਿੱਤੀ ਸੀ। ਅਜੇ ਪਿਤਾ ਗੁਰੂ ਰਾਮਦਾਸ ਗੱਦੀ ਤੇ ਬਿਰਾਜਮਾਨ ਨੇ ਤੇ ਸੱਕੇ ਭਰਾ ਵੱਡੇ ਪਿਰਥੀਏ ਨੇ ਈਰਖਾ ਸ਼ੁਰੂ ਕਰ ਦਿੱਤੀ। ਧੰਨ ਗੁਰੂ ਅਰਜੁਨ ਦੇਵ ਜੀ ਨਾਲ ਈਰਖਾ ਕਰਦਾ ਉਹਦੇ ਚਿੱਤ ਵਿੱਚ ਇੱਕੋ ਖਿਆਲ ਹੈ ਕਿ ਇਹ ਛੋਟਾ ਕਿਤੇ ਗੱਦੀ ਦਾ ਵਾਰਸ ਨਾ ਬਣ ਜਾਏ। ਗੁਰੂ ਰਾਮਦਾਸ ਜੀ ਨੇ ਜਿਸ ਦਿਨ ਆਪਣੇ ਪੁੱਤਰਾਂ ਨੂੰ ਲਾਹੌਰ ਜਾਣ ਵਾਸਤੇ ਕਿਹਾ ਤੇ ਪਿਰਥੀਏ ਨੇ ਦੋ ਟੁੱਕ ਜਵਾਬ ਦਿੱਤਾ ਸੀ ਕਿ ਇਤਨੀ ਗਰਮੀ ਵਿੱਚ ਅਸੀਂ ਲਾਹੌਰ ਜਾਵਾਂਗੇ ਉੱਥੇ ਇਸ ਤਪਸ਼ ਵਿੱਚ ਮੈਂ ਰਹਿ ਨਹੀਂ ਸਕਦਾ। ਮਾਂ ਦੇਵ ਨੂੰ ਪੁੱਛਿਆ ਕਹਿਣ ਲੱਗਾ ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਤੇ ਜਦੋਂ ਗੁਰੂ ਅਰਜੁਨ ਦੇਵ ਜੀ ਨੂੰ ਪੁੱਛਿਆ ਹੱਥ ਜੋੜ ਕੇ ਕਿਹਾ ਪਿਤਾ ਜੀ ਇਹ ਤਾਂ ਖੁਸ਼ੀ ਦਾ ਸਮਾਂ ਹੈ ਇਹ ਤਾਂ ਵਿਆਹ ਦਾ ਸਮਾਂ ਹੈ ਜੇ ਆਪ ਹੁਕਮ ਕਰੋ ਜਿੱਥੇ ਜਾਨ ਨੂੰ ਵੀ ਖਤਰਾ ਹੋਵੇ ਆਪ ਜੀ ਦੇ ਹੁਕਮ ਨੂੰ ਮੰਨ ਕੇ ਮੈਂ ਉੱਥੇ ਵੀ ਜਾਣ ਨੂੰ ਤਿਆਰ ਹਾਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪਿਤਾ ਗੁਰੂ ਦੇ ਹੁਕਮ ਨੂੰ ਮੰਨ ਕੇ ਲਾਹੌਰ ਚਲੇ ਗਏ ਪਰ ਨਾਲ ਇੱਕ ਬਚਨ ਕਿਹਾ ਜਿਤਨੀ ਦੇਰ ਤੱਕ ਅਸੀਂ ਬੁਲਾਈਏ ਨਾ ਓਨੀ ਦੇਰ ਤੱਕ ਤੁਸੀਂ ਆਉਣਾ ਨਹੀਂ। ਗੁਰੂ ਕੇ ਸਿੱਖੋ ਪਿਰਥੀਆਂ ਅੰਦਰੋਂ ਖੁਸ਼ ਹੈ ਕਿ ਛੋਟਾ ਚਲਾ ਗਿਆ ਅੱਖਾਂ ਤੋਂ ਦੂਰ ਹੋ ਗਿਆ ਕੱਲ ਨੂੰ ਇਸ ਤਖ਼ਤ ਦਾ ਮਾਲਕ ਮੈਂ ਬਣਾਂਗਾ। ਮਸੰਦ ਆਪਣੇ ਨਾਲ ਜੋੜ ਲੈ, ਰੁਪਈਆ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਪਰ ਗੁਰੂ ਅਰਜੁਨ ਦੇਵ ਲਾਹੌਰ ਬੈਠੇ ਵੀ ਸ਼ਬਦ ਦੀ ਟੇਕ ਪੈ ਲੈਂਦੇ ਨੇ। ਪੱਤਰਕਾਵਾਂ ਹਜ਼ੂਰ ਨੇ ਲਿਖੀਆਂ ਪਰ ਪਿਰਥੀਏ ਨੇ ਪਿਤਾ ਗੁਰੂ ਤੱਕ ਪਹੁੰਚਣ ਨਾ ਦਿੱਤੀਆਂ। ਅਖੀਰ ਤੇ ਜਦੋਂ ਬੇਬਲਤਾਈ ਦੀ ਹੱਦ ਹੋ ਗਈ ਤੇ ਧੰਨ ਗੁਰੂ ਅਰਜੁਨ ਦੇਵ ਤੱਕ ਉਹ ਸੱਜਣ ਅੱਜ ਸਿੱਧਾ ਗੁਰੂ ਰਾਮਦਾਸ ਜੀ ਤੱਕ ਸਿੱਧਾ ਪਹੁੰਚਿਆ ਤੇ ਗੁਰੂ ਅਰਜੁਨ ਦੇਵ ਜੀ ਦੀ ਬੇਬਲਤਾ ਪ੍ਰਗਟ ਕੀਤੀ। ਕਹਿੰਦਾ ਆਇਆ ਤਾਂ ਪਹਿਲਾਂ ਵੀ ਸਾਂ ਪਰ ਪਿਰਥੀਏ ਨੇ ਮੈਨੂੰ ਆਪ ਜੀ ਤੱਕ ਪਹੁੰਚਣ ਨਹੀਂ ਦਿੱਤਾ। ਸੱਚੇ ਪਾਤਸ਼ਾਹ ਆਪ ਜੀ ਤੱਕ ਪਹੁੰਚ ਨਹੀਂ ਕੋਈ। ਉਸ ਵੇਲੇ ਪਿਰਥੀਆ ਗੁਰੂ ਰਾਮਦਾਸ ਜੀ ਦੇ ਸਾਹਮਣੇ ਨੀਵੀਂ ਪਾ ਕੇ ਖੜਾ ਹੋ ਗਿਆ। ਉਹਦੇ ਅੰਦਰ ਦਾ ਕਪਟ ਬਾਹਰ ਨਿਕਲਿਆ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਆਪ ਅਰਜੁਨ ਦੇਵ ਜੀ ਨੂੰ ਲਾਹੌਰ ਦੀ ਧਰਤੀ ਤੋਂ ਲੈ ਕੇ ਆਓ। ਪਿਆਰਿਓ, ਪਿਤਾ ਗੁਰੂ ਨੂੰ ਮਿਲਣ ਵਾਸਤੇ ਬੇਬਲਤਾ ਸੀ ਤੇ ਇਹ ਬੇਬਲਤਾ ਕੇਵਲ ਬਾਹਰ ਦੀ ਨਹੀਂ, ਇਹ ਬੇਬਲਤਾ ਕੱਲੀ ਗੱਦੀ ਦੇ ਲਾਲਚ ਨੂੰ ਮੁੱਖ ਰੱਖ ਕੇ ਨਹੀਂ, ਇਹ ਤਾਂ ਅੰਦਰ ਦੀ ਬੇਬਲਤਾ ਸੀ ਕਿ ਝੱਖੜ ਝਾਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਹ ਬੇਬਲਤਾ ਸੀ ਜਿਉਂ ਪ੍ਰਾਣੀ ਜਲ ਬਿਨ ਖੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਇਹ ਬੇਬਲਤਾ ਸੀ ਮਨ ਲੋਚੈ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ ਮੇਰੇ ਦਾਤਾ, ਮੈਂ ਲੱਖਾਂ ਵੱਟ ਲਵਾਂ। ਕਹਿਣ ਲੱਗੇ ਤੂੰ ਚੋ, ਚੋ ਦਾ ਅਰਥ ਵੀ ਇਹ ਬੋਲਣਾ, ਮੇਰੇ ਗੁਰੂ ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ, ਤੂੰ ਚੋ ਸੱਜਣ ਮੈਂਡਿਆ, ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ, ਦੇਖਣ ਕੋ ਮੁਸ਼ਤਾਕ ਡਖਣੇ ਮਾਰੂ ਰਾਗ ਦੇ, ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ, ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾਂ ਮਨ ਤਰਾਪਿਆ। ਕਹਿਣ ਲੱਗੇ ਦਾਤਾ ਜੀ ਮੂੰਹ ਠਿਆਉ ਸੇਜ, ਇੱਕ ਵਾਰੀ ਮੈਨੂੰ ਸੱਦ ਤਾਂ ਸਹੀ, ਮੈਂ ਆਪਣੇ ਅੰਦਰ ਨੂੰ ਸੇਜ ਬਣਾ ਕੇ ਬੈਠਾ, ਨੈਣਾ ਪ੍ਰੀ ਵਿਛਾਵਣਾ, ਲੋਕ ਬਿਸਤਰੇ ਵਿਛਾਉਂਦੇ ਨੇ, ਤੂੰ ਆ ਸਹੀ ਮੈਂ ਅੱਖਾਂ ਦੀਆਂ ਪੁਤਲੀਆਂ ਵਿਛਾ ਦੇਣਾ ਵਾ। ਮੇਰੇ ਦਾਤਾ ਦੇਖਣ ਕੋ ਮੁਸ਼ਤਾਕ ਮੁੱਖ ਕਜੇਆ ਤੋ ਧਣੀ, ਮੂੰਹ ਥਿਆਉ ਸੇਜ, ਨੈਣਾ ਪ੍ਰੀ ਵਿਛਾਵਣਾ, ਜੇ ਦੇਖੈ ਇੱਕ ਵਾਰ, ਇੱਕ ਵਾਰੀ ਮੇਰੇ ਪਿਤਾ ਮੈਨੂੰ ਦੇਖਤਾ ਸਹੀ, ਸੁੱਖ ਕੀ ਮਾਹੂ ਬਾਰੇ, ਤੇਰੀ ਨਜ਼ਰ ਵਿੱਚ ਹੀ ਇੰਨਾ ਸੁੱਖ ਹੈ ਮੈਂ ਬਿਆਨ ਨਹੀਂ ਕਰ ਸਕਦਾ। ਬਾਬਾ ਬੁੱਢਾ ਸਾਹਿਬ ਗਏ, ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਮਿਲੇ। ਬਾਬਾ ਜੀ ਨੂੰ ਦੇਖ ਕੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਖੇੜੇ ਵਿੱਚ ਆ ਗਿਆ। ਪਿਆਰਿਓ, ਸਿੱਖ ਸਿੱਖ ਨੂੰ ਮਿਲੇ ਕਿੰਨਾ ਕੁ ਅੰਦਰ ਦਾ ਸੁੱਖ ਹੈ। ਅੱਜ ਅਸੀਂ ਜਦੋਂ ਮਿਲਣੇ ਆ ਨਾ, ਖੇਦ ਲੱਗਦਾ ਹੈ ਮੱਥੇ ਦੀ ਤਿਉੜੀ ਸਾਡੀ ਨਹੀਂ ਉਤਰਦੀ। ਕਿਉਂ? ਕਿਉਂਕਿ ਸਾਡੇ ਅੰਦਰ ਦੀਆਂ ਦੀਵਾਰਾਂ ਨੇ ਇੰਨੀ ਕੁ ਦੂਰੀ ਬਣਾ ਦਿੱਤੀ। ਇੱਕ ਗੁਰੂ ਦੇ ਪੁੱਤਰ ਹਾਂ, ਇੱਕ ਬਾਪੂ ਨੇ ਅੰਮ੍ਰਿਤ ਦਿੱਤਾ ਹੈ, ਇੱਕ ਮਰਿਆਦਾ ਨੂੰ ਪਾਲਨੇ ਆ, ਪਰ ਪਤਾ ਨਹੀਂ ਕੀ ਅੰਦਰ ਦੀ ਬਿਰਤੀ ਖੌਮੇ ਦਾ ਰੋਗ ਲੱਗ ਗਿਆ, ਦੂਜੇ ਨੂੰ ਦੇਖਣ ਨੂੰ ਤਿਆਰ ਹੈ। ਇੱਕ ਸੱਜਣ ਦੇ ਮੈਂ ਬਚਨ ਪੜ੍ਹ ਰਿਹਾ ਸਾਂ, ਸਿੱਖ ਸਿੱਖ ਨੂੰ ਮਿਲੇ ਤੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ, ਸਿੱਖ ਸਿੱਖ ਨੂੰ ਮਿਲੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ। ਉਸਨੇ ਇੱਕ ਦੋਹਰਾ ਬੜਾ ਸੋਹਣਾ ਕਿਹਾ, ਉਹ ਲਿਖਦਾ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ। ਇਹਦੇ ਅਰਥ ਕਰਨਾ, ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ।